दंडवत वंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे थे। इतिहास इथों तक पहुंचा है कि दरेर खां नां दा एक तुरकां दा वड्डा जरनैल है जिन्हें सतगुरु सच्चे पातशाह जी नूं अटकाया। सिपाहियां नूं कहिंदा कि पीर दा डेरा रात इत्थे ही लवाया जाएगा, पूरी पड़ताल तो बाद सवेर नूं ही रुखसद किया जाएगा। कल इथों तक कथा पहुंची सी, अज इथों अगे मैं प्रारंभ करदा। इम कह पठे सिपाही पहुंचे टिग सत गुर के कही सुनाए। अपने सिपाहियां नूं इस तरह की गल कह के सतगुरां दे वल भेजा है। सिपाही सतगुरु सच्चे पातशाह जी दे कोल पहुंचे ते जाके दलेर खां दा संदेश दिता। हुकम करियो उमरावे आप को डेरा करिए निसिक आए। सतगुरु गोविंद सिंह सच्चे पातशाह जी नूं आख्या है सिपाहियां ने जाके कि जिहड़ा साडा जरनैल है उसने हुक्म कीता है कि एक रात तुहानूं इत्थे ही डेरा लाउणा पवेगा, जदों अगला सवेरा होवेगा ते फिर तुसीं अगे जायो, अज दी रात इत्थे निवास करो। फजर जाहो जित अच्छा होवे बहर नहीं को तुम अटकाए। जदों फजर होवेगी, आम तौर दे उते मुसलमान अमृत वेले नूं फजर कहिंदे ने, कहिंदे ने कि जदों अगला सवेरा होवेगा फिर तुसीं जिथे तुहाडा जी करे उत्थे चले जायो, तुहानूं किसे प्रकार दे नाल कोई अटकाया नहीं जावेगा, पर उमराव दे हुक्म दे द्वारा तुहानूं एक रात इत्थे ही निवास करना पवेगा। इस तरह दा संदेश सतगुरु सच्चे पातशाह जी नूं दित्ता गया। किस तरीके दे नाल रोकिया ते की कुछ अगों होया कवि करतार सिंह जी क्लास वाली बयान करदे ने। फौजदार सरदार दे पुछने ते गनी खाने बयान कीता, करामात वाले पीर उच दे दिता तार जिदे वल ध्यान कीता। विच पीरी मुरीदी दे फिर रहे होया पाक दीदार जिस आन कीता। ए सुन के उस करतार सिंगा विच छक दे यो फरमान कीता। पाव के जेड़े गनी खां ते नबी खां सन उन्हां दोवां ने भावे के आख्या के ए उच्च दे पीर ने, पर तावे कवि करतार सिंह जी क्लास वाली लिखदे ने कि उन्हूं शक सी कि किते गुरु गोविंद सिंह ना होण। दया सिंह सुन बाक बखानियो तंबू दीज पृथक लगाए। सिपाही कहंदे ने कि रात दे वेले तुहानू रुकना पवेगा। उस वेले सतगुरु जी ते ना बोले पर लागो ही भाई दया सिंह ने आख्या कि जेकर तुसी पीर जी नू रखना चाहुंदे हो ते पीर जी दे वास्ते तुहानू एक वखरा तंबू लाउणा पवेगा। तबे पीर जी सेवर करेंगे जारत करें आए समुदाए। जेकर वखरा तंबू लाया जावेगा ताही साडे उच्च दे पीर निवास करनगे अपना डेरा लाउणगे। इस तों इलावा हो सकदा कि बहुते सारे लोग पीर जी दी जारत करन दे वास्ते आउण भाव के मत्था टेकण दे वास्ते नमस्कार करन दे वास्ते आउण। तेनो बूझ उमराव लयो पुन बाहर पौर दुर्ग के माहे। कवि संतोख सिंह जी लिखते ने कि जाके सिपाहिया ने दलेर खान जरनैल नु आख्या है कि उन्हां दी इस तरह दी आखी हुई गल है कि वखरा तंबू लवाया जाना चाहिए। कवि संतोख सिंह जी लिखते ने कि दलेर खान ने प्रवानगी दिती है बाहर पौर दुर्ग के माह भाव के किले दे बाहरले दरवाजे तो अंदर वार तंबू लाना नियत किया गया। अंतर जैबे को मग टिग टिग तेहठा तंबू दीन लगाए। कवि संतोख सिंह जी लिखते ने कि अंदर जानदा जिथे लागो ही रस्ता सी उसे जगह दे उते अंदर वार तंबू लगा दिता गया सतगुरां दे वास्ते। नबी गणी खां गमने अंतर दया सिंह पश्चात चलाए। नबी खां गणी खां ए सतगुरु सच्चे पातशाह जी दे पलंग दे अगले पावयां नूं चुक के अंदर लिजा रहे सन ते दूजे पासे जिहड़ा धर्म सिंह है ते मान सिंह है ए पिछे जा रहे सन। इसे तरीके दे नाल उस किले दे विच इन्हां ने प्रवेश कीता जिस किले दे अंदर वार तंबू लाया गया। धर्म सिंह अर मान सिंह जुग पाछल पावे सीस उठाए। धर्म सिंह ने ते मान सिंह ने उस पलंग दे पिछले पावयां नूं चुकिया होया ते अगले पावयां नूं गणी खां ते नबी खां ने चुकिया होया। इस तों इलावा दया सिंह चौर कर रहा इसे तरीके दे नाल ए अंदर वड़े। प्रथम पौर के अंतर बार कर दूती पौर ते कुछ अगवाए। किला दा जिहड़ा पहला दरवाजा सी ओहदे तों अगे गए ने ते जेड़ा अगला दरवाजा से ओदे कुछ लागे ही। तंबू बिखे प्रियंक उतारियो पंचो बैठे टिग दर साए। जिथे सतगुरां दा तंबू लाया गया से उस तंबू दे विच सतगुरु सच्चे पातशाह जी नूं लै के ए पंजे ही प्रवेश कर गए ने गणी खां नबी खां धर्म सिंह दया सिंह ते मान सिंह। सतगुरु सच्चे पातशाह जी दे पलंग नूं तंबू दे अंदर रखिया ते लागे ही बैठ गए ए पंजे। कितक देर मैं पुन नारे आयो तुम सो कह भेजो उमराए। कवि संतोख सिंह जी लिखते ने कि थोड़े चिर पिछों तुरकां दा एक आदमी उत्थे पहुंचे। ਉਹ ਕਹਿੰਦਾ ਤੁਮਕੋ ਕਹਿ ਭੇਜਿਓ ਉਮਰਾਏ ਭਾਵ ਕੇ ਸਾਡੇ ਜਰਨੈਲ ਨੇ ਦਲੇਰ ਖਾਂ ਨੇ ਤੁਹਾਡੇ ਵਾਸਤੇ ਇੱਕ ਸੰਦੇਸ਼ ਕਹਿ ਕੇ ਭੇਜਿਆ। ਕਹਿ ਸ਼ਾਹ ਦੀ ਆਣ ਜੇ ਕੋਈ ਨਿਸ਼ਚੇ ਸੈਯਦ ਦੇਹੋ ਬਤਾਏ। ਉਹ ਤੁਰਕ ਆਣ ਕੇ ਕਹਿੰਦਾ ਕਿ ਜਿਹੜਾ ਤੁਹਾਡੀ ਸ਼ਾਹਦੀ ਦੇਵੇਗਾ ਜਿਹੜਾ ਤੁਹਾਡੀ ਪਛਾਣ ਕਰਕੇ ਗਵਾਹੀ ਦੇਵੇਗਾ ਉਹਦੇ ਕਹਿਣ ਦੇ ਉੱਤੇ ਹੀ ਹੇ ਉੱਚ ਦੇ ਪੀਰ ਜੀ ਤੁਹਾਨੂੰ ਅੱਗੇ ਜਾਣ ਦਿੱਤਾ ਜਾਵੇਗਾ। ਇਸ ਕਰਕੇ ਜਰਨੈਲ ਨੇ ਆਖਿਆ ਕਿ ਕੋਈ ਤੁਹਾਡੀ ਸ਼ਾਹਦੀ ਦੇਵੇ ਗਵਾਹੀ ਦੇਵੇ ਕਿ ਵਾਕਿਆ ਹੀ ਤੁਸੀਂ ਉੱਚ ਦੇ ਪੀਰ ਹੋ। ਜਿੰਨਾ ਚਿਰ ਤੁਹਾਡੀ ਆਣ ਕੇ ਕੋਈ ਗਵਾਹੀ ਨਹੀਂ ਦਿੰਦਾ ਓਨਾ ਚਿਰ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਤੋ ਤੁਮ ਜਾਣ ਪਾਏ ਗੋ ਆਗੇ ਜੇ ਕੋ ਨਹੀਂ ਬਤਾਵੇ ਆਏ। ਜੇਕਰ ਜਾਮਣੀ ਦੇਵੇਗਾ, ਕੋਈ ਗਵਾਹੀ ਦੇਵੇਗਾ, ਪਛਾਣ ਕਰਕੇ ਸ਼ਾਦੀ ਦੇਵੇਗਾ ਤਾਂ ਹੀ ਤੁਹਾਨੂੰ ਅੱਗੇ ਜਾਣ ਦਿੱਤਾ ਜਾਵੇਗਾ। ਪਰ ਜੇਕਰ ਕਿਸੇ ਨੇ ਤੁਹਾਡੀ ਗਵਾਹੀ ਨਾ ਦਿੱਤੀ, ਸ਼ਾਦੀ ਨਾ ਦਿੱਤੀ, ਤੇ ਫੇਰ ਇਹ ਹੋਵੇਗਾ ਅਟਕੇ ਹੀ ਇੱਥਾਂ ਰਹੋ, ਫਿਰ ਤੁਸੀਂ ਇੱਥੇ ਹੀ ਅਟਕੇ ਰਹੋਗੇ। ਇਸ ਕਾਰਨ ਕੁਛ ਕਰੋ ਉਪਾਏ। ਇਸ ਕਰਕੇ ਹੇ ਪੀਰ ਜੀ, ਤੁਸੀਂ ਕੋਈ ਉਪਾਅ ਕਰੋ, ਕੋਈ ਯਤਨ ਕਰੋ ਕਿ ਕੋਈ ਸੱਯਦ ਵੱਡਾ ਤੁਹਾਡੀ ਸ਼ਾਦੀ ਦੇਵੇ, ਕਿ ਵਾਕਿਆ ਹੀ ਤੁਸੀਂ ਉੱਚ ਦੇ ਪੀਰ ਹੋ। ਜੇਕਰ ਜਾਮਣੀ ਮਿਲ ਜਾਵੇਗੀ ਫਿਰ ਤੁਹਾਨੂੰ ਜਾਣ ਦਿੱਤਾ ਜਾਵੇਗਾ। ਜਰਨੈਲ ਨੇ ਆਖਿਆ ਕਿ ਜੇਕਰ ਤੁਹਾਡੀ ਕੋਈ ਸ਼ਾਦੀ ਨਹੀਂ ਭਰਦਾ ਤੇ ਫਿਰ ਤੁਹਾਨੂੰ ਅਟਕਾਇਆ ਜਾਵੇਗਾ, ਅੱਗੇ ਤੁਸੀਂ ਜਾ ਨਹੀਂ ਸਕੋਗੇ। ਇਸ ਕਰਕੇ ਆਪਣਾ ਕੋਈ ਆਦਮੀ ਤੁਸੀਂ ਬੁਲਾਓ ਜਿਹੜਾ ਕਿ ਤੁਹਾਡੀ ਜਾਮਣੀ ਦੇਵੇ, ਕਿ ਵਾਕਿਆ ਹੀ ਤੁਸੀਂ ਉੱਚ ਦੇ ਪੀਰ ਹੋ। ਸ੍ਰੀ ਗੁਰ ਸੁਣ ਮੁਖ ਤੇ ਫੁਰਮਾਇਓ, ਸੱਯਦ ਬਸੈ ਨੂਰਪੁਰ ਥਾਏ। ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਫਰਮਾਨ ਕੀਤਾ, ਸੱਯਦ ਬਸੈ ਨੂਰਪੁਰ ਥਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨੂਰਪੁਰੇ ਦਾ ਇੱਕ ਸੱਯਦ ਹੈ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੀ ਗਵਾਹੀ ਦੇਵੇਗਾ ਕਿ ਵਾਕਿਆ ਹੀ ਅਸੀਂ ਉੱਚ ਦੇ ਪੀਰ ਹਾਂ। ਸੰਪਾਦਕ ਜੀ 2417 ਬਿਆਨ ਕਰਦੇ ਨੇ, ਸੰਪਾਦਕ ਜੀ ਲਿਖਦੇ ਨੇ, ਤਵਾਰੀਖ ਖਾਲਸਾ ਨੇ ਨੂਰਪੁਰੀਏ ਸੱਯਦ ਦਾ ਨਾਮ ਇਨਾਇਤ ਅਲੀ ਦਿੱਤਾ ਹੈ ਤੇ ਨਾਲ ਹੋਰ ਦੋ ਨਾਮ ਦੱਸੇ ਹਨ ਜੋ ਇਸ ਵੇਲੇ ਸੱਦੇ ਗਏ, ਕਾਜੀ ਪੀਰ ਮੁਹੰਮਦ ਸਲੋਹ ਵਾਲੇ ਤੇ ਸੱਯਦ ਹਸਨ ਅਲੀ ਮੋਠੂ ਮਾਜਰੀਏ। ਤਿੰਨਾਂ ਨੇ ਗੁਰੂ ਜੀ ਦੀ ਬਾਬਤ ਦੱਸਿਆ, ਇਹ ਬੜੇ ਉੱਚੇ ਸੁੱਚੇ ਉੱਚ ਦੇ ਪੀਰ ਹਨ, ਜਿਸ ਦੇ ਖਾਨਦਾਨ ਦੇ ਕੋਲ ਹੁਕਮਨਾਮਾ ਸਤਿਗੁਰਾਂ ਦਾ ਦੱਸੀ ਦਾ ਹੈ, ਉਹ ਪੀਰ ਮੁਹੰਮਦ ਸੱਯਦ ਨੂਰਪੁਰੇ ਦਾ ਸੀ। ਸੰਪਾਦਕ ਜੀ ਦਾ ਕਹਿਣ ਤੋਂ ਭਾਵ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਸਿਰਫ ਇੱਕ ਆਦਮੀ ਦੀ ਗੱਲ ਕੀਤੀ ਹੈ, ਪਰ ਉਸ ਵੇਲੇ ਤਿੰਨ ਆਦਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਾਦੀ ਦੇ ਵਾਸਤੇ ਪਹੁੰਚੇ ਸਨ। ਕਵੀ ਜੀ ਅੱਗੇ ਹੁਣ ਬਿਆਨ ਕਰਦੇ ਨੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਰੀਏ ਨੇ ਇਸ ਤਰੀਕੇ ਦੇ ਨਾਲ ਇਸ ਵਿਥਿਆ ਨੂੰ ਬਿਆਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਸ ਤਰ੍ਹਾਂ ਉਨ੍ਹਾਂ ਨੇ ਪੁੱਛਿਆ, ਕਿਸ ਤਰ੍ਹਾਂ ਗਵਾਹੀ ਮੰਗੀ। ਸਾਨੂੰ ਪਤਾ ਨਾ ਉੱਚ ਦੇ ਪੀਰ ਦਾ ਜੀ, ਤੁਸੀਂ ਆਪਣੀ ਦੱਸ ਸਫਾਈ ਦੇਹੋ, ਅੱਜ ਕੱਲ ਰੌਲਾ ਬੜਾ ਪੈ ਰਿਹਾ, ਚੰਗੀ ਮੋਹਤ ਬਿਰ ਸਾਨੂੰ ਗਵਾਹੀ ਦੇਹੋ। ਮਰਜੀ ਗੁਰਾਂ ਦੀ ਪਾਗਨੀ ਖਾਂ ਕਹਿਆ, ਜਿੱਥੇ ਆਖਦੇ ਭੇਜ ਸਿਪਾਹੀ ਦੇਹੋ, ਨਿਕਲ ਸਾਫ ਹੀ ਜਾਣਾ ਕਰਤਾਰ ਸਿੰਘਾ, ਭਾਵੇਂ ਕਰ ਚੋਰੀ ਤਕੜਾਈ ਦੇਹੋ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਗੁਰਾਂ ਦੀ ਰਜਾ ਨੂੰ ਪਾ ਕੇ ਅੱਗੋਂ ਫਿਰ ਜਿਹੜਾ ਸੀ ਗਨੀ ਖਾਂ, ਉਹਨੇ ਆਖਿਆ ਕਿ ਗਵਾਹੀ ਅਸੀਂ ਮੰਗਵਾ ਲੈਨੇ ਹਾਂ, ਜਿੱਥੇ ਕਹਿੰਦੇ ਹਾਂ ਉੱਥੇ ਸੱਦਣ ਦੇ ਵਾਸਤੇ ਗਵਾਹ ਨੂੰ ਭੇਜ ਦਿੱਤਾ ਜਾਵੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਲਿਖਦੇ ਨੇ, ਇਹ ਅਣਜਾਣ ਨੇ ਸਾਰੇ ਦੇ ਸਾਰੇ ਤੁਰਕ, ਸਤਿਗੁਰਾਂ ਨੇ ਤੇ ਸਾਫ ਨਿਕਲ ਜਾਣਾ, ਇਹ ਭਾਵੇਂ ਚੋਰੀ ਹੀ ਤਕੜਾਈ ਕਿਉਂ ਨਾ ਕਰ ਲੈਣ।
ਅਬ ਮਾਛੀ ਵਾਰੇ ਹੈ ਦਲ ਮੈਂ, ਕਿਸ ਕੋ ਬੂਜੋ ਲੇ ਹੋ ਬੁਲਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਅਨਾਇਤ ਅਲੀ ਹੈ, ਜਿਹੜਾ ਕਿ ਨੂਰਪੁਰੇ ਦਾ ਸੱਯਦ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਵੇਲੇ ਉਹ ਮਾਛੀਵਾੜੇ ਦੀ ਫੌਜ ਦੇ ਵਿੱਚ ਸ਼ਾਮਲ ਹੈ, ਜਾਓ ਉਸ ਨੂੰ ਜਾ ਕੇ ਪੁੱਛੋ ਤੇ ਬੁਲਾ ਕੇ ਲਿਆਵੋ, ਉਹ ਸਾਡੀ ਗਵਾਹੀ ਦੇਵੇਗਾ, ਸ਼ਾਦੀ ਭਰੇਗਾ।
ਅਬ ਨਰ ਜਾਏ ਹਕਾਰ ਨਕਾਰ ਹੈ, ਪੋਰ ਹੋਤ ਲੋ ਸੋ ਚਲ ਆਏ।
ਸਤਿਗੁਰੂ ਜੀ ਕਹਿੰਦੇ ਨੇ ਆਪਣਾ ਆਦਮੀ ਇੱਕ ਹੁਣੇ ਹੀ ਤੁਸੀਂ ਭੇਜੋ, ਉਹਨੂੰ ਜਾ ਕੇ ਬੁਲਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਉਹ ਇੱਥੇ ਚੱਲ ਕੇ ਪਹੁੰਚ ਜਾਏਗਾ।
ਹਿਮ ਸੁਣ ਕੇ ਉਮਰਾਵ ਸੁਤਤ ਸ਼ਨ, ਪਠਿਓ ਸੌਰ ਜਾਹੇ ਉਤ ਲਾਏ।
ਇਸ ਤਰ੍ਹਾਂ ਦੀ ਵਿਥਿਆ ਸੁਣ ਕੇ ਜਿਹੜਾ ਦਲੇਰ ਖਾਂ ਜਰਨੈਲ ਸੀ, ਉਹਨੇ ਆਪਣੇ ਇੱਕ ਆਦਮੀ ਨੂੰ ਭੇਜਿਆ, ਛੇਤੀ ਤੋਂ ਛੇਤੀ ਕਹਿੰਦਾ ਕਿ ਘੋੜੇ ਨੂੰ ਦੌੜਾ ਕੇ ਤੂੰ ਪਹੁੰਚ ਜਾ ਮਾਛੀਵਾੜੇ।
ਨੂਰਪੁਰੇ ਕੋ ਸੱਯਦ ਦਲ ਮੈਂ, ਅਮਕ ਸਿਵਰ ਮੈਂ ਲਿਆਓ ਬੁਲਾਏ।
ਕਹਿੰਦਾ ਹੈ ਦਲੇਰ ਖਾਂ ਕਿ ਨੂਰਪੁਰੇ ਦਾ ਇੱਕ ਸੱਯਦ ਹੈ, ਜਿਹੜਾ ਕਿ ਫਲਾਣੀ ਪਲਟਨ ਦੇ ਵਿੱਚ, ਫਲਾਣੇ ਦਲ ਦੇ ਵਿੱਚ ਸਿਵਰ ਕਰਕੇ ਉਤਰਿਆ ਹੋਇਆ ਓਹਨੂੰ ਬੁਲਾ ਕੇ ਲਿਆ, ਉਹ ਜਿਹੜਾ ਹੈ ਉਹ ਪੀਰ ਦੀ ਸ਼ਾਦੀ ਦੇਵੇਗਾ।
ਗਮ ਨਿਓ ਚੜ ਕੇ ਮਾਛੀ ਵਾਰੇ, ਗੁਰ ਤੰਬੂ ਮੈਂ ਟਿਕੇ ਸੁਹਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜੇ ਦੀ ਸਵਾਰੀ ਕਰਕੇ ਉਹ ਜਿਹੜਾ ਆਦਮੀ ਸੀ ਉਹ ਮਾਛੀ ਵਾੜੇ ਦੇ ਵੱਲ ਭੇਜ ਦਿੱਤਾ, ਦੂਜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਹੀ ਤੰਬੂ ਦੇ ਵਿੱਚ ਟਿਕੇ ਰਹੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸੰਧਿਆ ਹੋਈ ਆਣ ਜਬ ਤਬ ਉਮਰਾਵ ਹਕਾਰ, ਕਹਿਓ ਬਵਰ ਚੀ ਕੋ ਭਲੇ ਖਾਣਾ ਕੀ ਜੈ ਤਿਆਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸ਼ਾਮਾਂ ਪਈਆਂ ਤੇ ਜਿਹੜਾ ਦਲੇਰ ਖਾਂ ਜਰਨੈਲ ਸੀ ਉਹਨੇ ਆਪਣੇ ਬਾਬਰ ਜੀ ਨੂੰ ਆਪਣੇ ਕੋਲ ਬੁਲਾਇਆ ਹੈ, ਭਾਵ ਕੇ ਰਸੋਈਏ ਨੂੰ ਆਪਣੇ ਕੋਲ ਸੱਦਿਆ, ਉਹਨੂੰ ਹੁਕਮ ਕੀਤਾ ਖਾਣਾ ਕੀ ਜੈ ਤਿਆਰ, ਭਾਵ ਕੇ ਖਾਣੇ ਨੂੰ ਤਿਆਰ ਕੀਤਾ ਜਾਵੇ, ਮਾਸ ਦਾ ਖਾਣਾ ਤਿਆਰ ਕੀਤਾ ਜਾਏ।
ਪੀਰ ਹੈ ਉੱਚ ਬਾਸੀ ਸੈਯਦ, ਜੁਗਤ ਮੁਰੀਦਨ ਖਾਣਾ ਖਾਨ।
ਕਹਿੰਦਾ ਹੈ ਦਲੇਰ ਖਾਂ ਕੇ ਉੱਚ ਦੇ ਵਾਸੀ ਇਹ ਉੱਚ ਦੇ ਪੀਰ ਨੇ, ਇਹ ਸਮੇਤ ਆਪਣੇ ਮੁਰੀਦਾਂ ਦੇ ਸਾਡੇ ਤਿਆਰ ਕੀਤੇ ਹੋਏ ਖਾਣੇ ਨੂੰ ਖਾਣਗੇ, ਇਸ ਕਰਕੇ ਮਾਸ ਦਾ ਖਾਣਾ ਤਿਆਰ ਕੀਤਾ ਜਾਵੇ। ਇਹ ਜੋ ਵੀ ਕੁਝ ਦਲੇਰ ਖਾਂ ਕਰ ਰਿਹਾ ਇਹ ਪਰਖ ਕਰ ਰਿਹਾ ਕਿ ਵਾਕਿਆ ਹੀ ਕੋਈ ਉੱਚ ਦੇ ਪੀਰ ਨੇ ਕਿ ਹੋਰ ਕੋਈ ਨੇ, ਕਿਉਂਕਿ ਉਹਨੂੰ ਸ਼ੱਕ ਹੈ ਕਿ ਜੇਕਰ ਤੇ ਗੁਰੂ ਹੋਵੇਗਾ ਤੇ ਕਦੇ ਵੀ ਮਾਸ ਦਾ ਖਾਣਾ ਨਹੀਂ ਖਾਵੇਗਾ। ਇਸ ਕਰਕੇ ਪਰਖ ਦੇ ਵਾਸਤੇ ਉਹਨੇ ਬਾਵਰਚੀ ਨੂੰ ਆਖਿਆ ਕਿ ਮਾਸ ਦਾ ਖਾਣਾ ਤਿਆਰ ਕਰੋ, ਪੀਰ ਦੇ ਸਮੇਤ ਉਹਦੇ ਸਾਰੇ ਮੁਰੀਦ ਖਾਣੇ ਨੂੰ ਖਾਣਗੇ।
ਸੁਧ ਕੋ ਦੇਹ ਤਿਆਰ ਜਬ ਹੋਵੇ, ਸੁਣਿਓ ਗਇਓ ਆਪਣੇ ਥਾਨ।
ਆਖਿਆ ਹੈ ਬਾਵਰਚੀ ਨੂੰ ਤਿਆਰ ਕਰਨ ਵਾਲੇ ਨੂੰ ਕਿ ਜਦੋਂ ਹੀ ਖਾਣਾ ਮਾਸ ਦਾ ਤਿਆਰ ਹੋ ਜਾਵੇ ਮੈਨੂੰ ਖਬਰ ਭੇਜੀ ਜਾਵੇ। ਇਸ ਤਰ੍ਹਾਂ ਦੀ ਗੱਲ ਆ ਕੇ ਉਹਨੂੰ ਭੇਜ ਦਿੱਤਾ, ਜਿਹੜਾ ਬਾਵਰਚੀ ਸੀ ਉਹ ਖਾਣਾ ਬਣਾਉਣ ਦੇ ਵਾਸਤੇ ਆਪਣੀ ਜਗ੍ਹਾ ਦੇ ਉੱਤੇ ਚਲਾ ਗਿਆ।
ਨਾਨਾ ਵਿਧ ਕੇ ਪਾਕ ਬਣਾਇਓ, ਆਮ ਖਿਆਦਕ ਜੇਦਕ ਜਾਨ।
ਅਨੇਕਾਂ ਪ੍ਰਕਾਰ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਆਮਕ ਸੀ, ਜਿਹੜਾ ਮਾਸ ਦਾ ਖਾਣਾ ਸੀ ਉਹ ਤਿਆਰ ਕੀਤਾ ਗਿਆ ਹੈ ਆਪਣੇ ਆਪ ਦੇ ਵੱਲੋਂ ਬੜਾ ਪਾਕ ਪਵਿੱਤਰ ਮੰਨ ਕੇ।
ਤਾਵੀ ਉਮਰਾਵ ਪਠਿਓ ਇੱਕ ਨਰਕੋ, ਜਾਹੋ ਪੀਰ ਟਿਗ ਲਿਆਵਨ ਠਾਨ।
ਬਾਵਰਚੀ ਨੇ ਮਾਸ ਦਾ ਖਾਣਾ ਤਿਆਰ ਕਰਕੇ ਖਬਰ ਦੇ ਦਿੱਤੀ ਹੈ ਦਲੇਰ ਖਾਂ ਨੂੰ। ਦਲੇਰ ਖਾਂ ਨੇ ਆਪਣੇ ਇੱਕ ਆਦਮੀ ਨੂੰ ਭੇਜਿਆ ਕਿ ਜਾਓ ਪੀਰ ਜੀ ਨੂੰ ਖਾਣਾ ਖਾਣ ਦੇ ਵਾਸਤੇ ਬੁਲਾ ਕੇ ਲਿਆਓ।
ਤਤ ਸ਼ਿਨ ਚਲ ਸਤ ਗੁਰ ਟਿਗ ਆਇਓ, ਹੱਥ ਜੋਰ ਕਰ ਕਹੀ ਸੁਣਾਏ।
ਛੇਤੀ ਹੀ ਦਲੇਰ ਖਾਂ ਦਾ ਆਦਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚਿਆ ਹੈ, ਹੱਥ ਜੋੜ ਕੇ ਉਹਨੇ ਫਿਰ ਬੇਨਤੀ ਕੀਤੀ।
ਖਾਣਾ ਖਾਣ ਪੀਰ ਜੀ ਚਲੀਏ, ਕਰਤ ਹਕਾਰਨ ਥਿਤ ਉਮਰਾਏ।
ਕਹਿੰਦਾ ਕਿ ਹੇ ਪੀਰ ਜੀ ਖਾਣਾ ਖਾਣ ਦੇ ਵਾਸਤੇ ਚਲੋ, ਜਿਹੜਾ ਦਲੇਰ ਖਾਂ ਜਰਨੈਲ ਹੈ ਉਹ ਤੁਹਾਡੀ ਉਡੀਕ ਕਰ ਰਿਹਾ, ਤੁਸੀਂ ਉੱਥੇ ਜਾ ਕੇ ਖਾਣਾ ਖਾਓ।
ਸੁਣ ਸ੍ਰੀ ਪ੍ਰਭ ਬੋਲੇ ਤਿਸ ਨਰਸੋ, ਪੀਰ ਨਹੀਂ ਖਾਣੇ ਕੋ ਖਾਏ।
ਜਦੋਂ ਸਤਿਗੁਰਾਂ ਨੂੰ ਖਾਣੇ ਦੇ ਵਾਸਤੇ ਆਖਿਆ ਗਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਆਦਮੀ ਨੂੰ ਕਹਿੰਦੇ ਨੇ ਜਿਹੜਾ ਬੁਲਾਉਣ ਦੇ ਵਾਸਤੇ ਆਇਆ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਜਰਨੈਲ ਨੂੰ ਕਹਿ ਦੇਵੋ ਕਿ ਜਿਹੜਾ ਉੱਚ ਦਾ ਪੀਰ ਹੈ ਉਹ ਤੁਹਾਡਾ ਬਣਿਆ ਹੋਇਆ ਖਾਣਾ ਨਹੀਂ ਖਾਏਗਾ।
ਰੋਜ਼ੇ ਰਹਿਤ ਹਮੇਸ਼ ਇਸੀ ਬਿਦ, ਇੱਕ ਸਮੇਂ ਇੱਕ ਜੋ ਮੁਖ ਪਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਹਮੇਸ਼ਾ ਦੇ ਵਾਸਤੇ ਰੋਜ਼ਾ ਰੱਖਿਆ ਹੋਇਆ, ਹਮੇਸ਼ਾ ਦਾ ਸਾਡਾ ਰੋਜ਼ਾ ਹੈ, ਇਸ ਕਰਕੇ ਦਿਨ ਦੇ ਵਿੱਚ ਇੱਕ ਅਸੀਂ ਜੌ ਖਾਂਦੇ ਹਾਂ, ਇੱਕ ਚੁਲੀ ਪਾਣੀ ਦੀ ਪੀਂਦੇ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਆਖਿਆ ਗਿਆ ਕਿ ਪੀਰ ਜੀ ਦਾ ਦਾਇਮੀ ਰੋਜ਼ਾ ਹੈ। ਦਾਇਮੀ ਰੋਜ਼ੇ ਦਾ ਭਾਵ ਕਿ ਹਮੇਸ਼ਾ ਦਾ ਰੋਜ਼ਾ ਹੈ, ਸਿਰਫ ਇੱਕ ਜੌ ਛਕਦੇ ਨੇ ਤੇ ਜਾਂ ਇੱਕ ਚੁਲੀ ਪਾਣੀ ਦੀ ਪੀਂਦੇ ਨੇ, ਇਸ ਤੋਂ ਇਲਾਵਾ ਉੱਚ ਦੇ ਪੀਰ ਹੋਰ ਕੁਝ ਨਹੀਂ ਛਕਦੇ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਸਵੈਮ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਸਾਡਾ ਹਮੇਸ਼ਾ ਦਾ ਰੋਜ਼ਾ ਹੈ, ਅਸੀਂ ਸਿਰਫ ਇੱਕ ਜੌ ਛਕਦੇ ਹਾਂ।
ਜੋ ਮੁਰੀਦ ਹੈ ਸੰਗ ਹਮਾਰੇ, ਸੋਇਆ ਮੈਂ ਖਾਣਾ ਖਾਣ।
ਉਸ ਸਨਾਹ ਦੇਣ ਵਾਲੇ ਨੇ ਆਖਿਆ ਕਿ ਜੇਕਰ ਤੁਹਾਡਾ ਹਮੇਸ਼ਾ ਦਾ ਰੋਜ਼ਾ ਹੈ ਤੇ ਤੁਹਾਡੇ ਜਿਹੜੇ ਪੰਜ ਮੁਰੀਦ ਨੇ ਇਹ ਤੇ ਖਾ ਹੀ ਸਕਦੇ ਨੇ। ਅੱਗੋ ਸਤਿਗੁਰੂ ਜੀ ਕਹਿੰਦੇ ਨੇ ਕਿ ਜ਼ਰੂਰ ਇਹ ਜਿਹੜੇ ਮੇਰੇ ਪੰਜੇ ਮਰੀਦ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖਾਣਾ ਖਾਣ ਦੇ ਵਾਸਤੇ ਜ਼ਰੂਰ ਪਹੁੰਚਣਗੇ।
ਸੁਣ ਕਰ ਗਯੋ ਜਾਏ ਕਰ ਪਾਖੀ, ਏਵ ਪੀਰ ਨੇ ਕੀਨ ਬਖਾਣ।
ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਉਹ ਪਹੁੰਚ ਗਿਆ ਹੈ ਆਪਣੇ ਜਰਨੈਲ ਦਲੇਰ ਖਾਂ ਦੇ ਕੋਲ, ਜਾ ਕੇ ਆਖਿਆ ਕਿ ਪੀਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਿਆਨ ਕੀਤੀਆਂ।
ਤੀਨੋ ਸਿੰਘ ਤਬ ਕਰ ਜੋਰੇ, ਕਿਵ ਹਮ ਬਚੈ ਕਰਾਉਣ ਕਿਤ ਠਾਣ।
ਜਦੋਂ ਸੰਦੇਸ਼ਾ ਦੇਣ ਵਾਲਾ ਵਾਪਸ ਪਰਤ ਗਿਆ, ਉਹਦੇ ਜਾਣ ਤੋਂ ਬਾਅਦ ਇਹਨਾਂ ਤਿੰਨਾਂ ਸਿੰਘਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ ਸੱਚੇ ਪਾਤਸ਼ਾਹ ਕਿਮ ਬਚੈ ਕੌਣ ਕਿਰਤ ਠਾਣ, ਕਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਧਰਮ ਦੇ ਵਿੱਚ ਸਥਿਰ ਰਵਾਂਗੇ। ਤੁਸੀਂ ਕਹਿ ਦਿੱਤਾ ਕਿ ਮੇਰੇ ਮੁਰੀਦ ਖਾਣਗੇ ਤੁਹਾਡੇ ਖਾਣੇ ਨੂੰ। ਸੱਚੇ ਪਾਤਸ਼ਾਹ ਜੀ ਤੁਸੀਂ ਜਾਣਦੇ ਹੋ ਉਹਨਾਂ ਨੇ ਮਾਸ ਦਾ ਖਾਣਾ ਤਿਆਰ ਕੀਤਾ ਹੋਵੇਗਾ, ਸਾਡਾ ਸੱਚੇ ਪਾਤਸ਼ਾਹ ਜੀ ਧਰਮ ਕਿਵੇਂ ਬਚੇਗਾ। ਇਹ ਸੱਚੇ ਪਾਤਸ਼ਾਹ ਜੀ ਤੁਸੀਂ ਕਿਉਂ ਬਚਨ ਕੀਤਾ ਕਿ ਮੇਰੇ ਮੁਰੀਦ ਖਾਣਾ ਖਾਣਗੇ।
ਆਪ ਆਹੋ ਸਮਰੱਥ ਸਭੀ ਬਿਦ ਕਰ ਤਥਾ ਜਸ ਹੋਏ ਫੁਰ ਮਾਨ।
ਸਿੰਘ ਕਹਿੰਦੇ ਨੇ ਕਿ ਜੇਕਰ ਸੱਚੇ ਪਾਤਸ਼ਾਹ ਜੀ ਤੁਸੀਂ ਕਹਿ ਹੀ ਦਿੱਤਾ ਹੈ, ਇਸ ਕਰਕੇ ਸਾਨੂੰ ਖਾਣਾ ਖਾਣ ਦੇ ਵਾਸਤੇ ਜਾਣਾ ਪਵੇਗਾ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਸਮਰੱਥ ਹੋ, ਤੁਸੀਂ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਕਿਰਪਾ ਕਰੋ ਸਾਨੂੰ ਹੁਕਮ ਦੇਵੋ ਕਿ ਅਸੀਂ ਹੁਣ ਕਿਹੜੀ ਵਿਧੀ ਨੂੰ ਅਪਣਾਈਏ।
ਸਤ ਗੁਰ ਕਹਿਓ ਨ ਸੰਸਾ ਕੀ ਜੈ, ਸਤ ਨਾਮ ਕੋ ਬਦਨ ਆਲਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਸਮਝਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਪ੍ਰਕਾਰ ਦਾ ਤੁਸੀਂ ਸ਼ੰਕਾ ਨਹੀਂ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸੱਚੇ ਪਰਮੇਸ਼ਰ ਦੇ ਨਾਮ ਦਾ ਮੂੰਹ ਤੋਂ ਜਾਪ ਕਰਨਾ।
ਪੂਰਬ ਭੇਟ ਕਰਦ ਕੀ ਠਾਨੋ, ਵਾਹਿਗੁਰੂ ਕਹਿ ਲਿਓ ਮੁਖ ਪਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਣਾ ਖਾਣ ਤੋਂ ਪਹਿਲਾਂ ਉਸ ਖਾਣੇ ਦੇ ਵਿੱਚ ਜਿਹੜੀ ਭੇਟਾ ਹੈ ਪਹਿਲਾਂ ਕਰਦ ਦੀ ਕਰਨੀ ਹੈ, ਭਾਵ ਕੇ ਛੋਟੀ ਕਟਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਖਾਣੇ ਦੇ ਵਿੱਚ ਕਰਦ ਫੇਰ ਦਿਓ ਤੇ ਵਾਹਿਗੁਰੂ ਨਾਮ ਦਾ ਮੂੰਹ ਦੇ ਵਿੱਚੋਂ ਜਾਪ ਕਰਿਓ ਤੇ ਫਿਰ ਤੁਸੀਂ ਛਕ ਲਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤਿੰਨਾਂ ਨੂੰ ਸਮਝਾ ਰਹੇ ਨੇ।
ਕਿਤਕ ਆਹਾਰ ਬਾਂਧ ਲਿਓ ਪਾਲੇ, ਸੋ ਸਮੀਪ ਹਮਰੇ ਲੈ ਆਏ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਵਚਨ ਕੀਤਾ ਕਿ ਜਿਹੜਾ ਆਹਾਰ ਜਿਹੜਾ ਭੋਜਨ ਛਕੋਗੇ ਉਹਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜਾ ਪੱਲੇ ਦੇ ਵਿੱਚ ਬੰਨ ਕੇ ਲੈ ਆਇਓ ਤੇ ਸਾਨੂੰ ਆਣ ਕੇ ਦਿਖਾਇਓ।
ਕਰੈ ਹਕਾਰਨ ਅਚੋ ਆਹਾਰਨ, ਮੰਤਰ ਉਚਾਰਨ ਕਰ ਤਿਸ ਥਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਜਦੋਂ ਬੁਲਾਉਣ ਦੇ ਵਾਸਤੇ ਆਉਣਗੇ ਤੁਸੀਂ ਚਲਿਆ ਜਾਣਾ ਤੇ ਜਾ ਕੇ ਜੋ ਉਹ ਛਕਾਉਣਗੇ ਉਹ ਛਕ ਲੈਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਸ ਇੰਨੀ ਗੱਲ ਯਾਦ ਰੱਖਣੀ ਹੈ ਕਿ ਮੰਤਰ ਦਾ ਉਚਾਰਨ ਕਰਕੇ ਪਹਿਲਾਂ ਖਾਣੇ ਦੇ ਵਿੱਚ ਕਰਦ ਫੇਰ ਦਿਓ ਤੇ ਫਿਰ ਛਕ ਲਿਓ ਤੇ ਥੋੜਾ ਜਿਹਾ ਪੱਲੇ ਦੇ ਵਿੱਚ ਬੰਨ ਕੇ ਲਿਆਓ।
ਤੇਹ ਨਰ ਜਾਏ ਕਹਿਓ ਮਰਾਵੇ, ਰੋਜ਼ੇ ਰਹੇ ਸੋ ਪੀਰ ਹਮੇਸ਼।
ਦਲੇਰ ਖਾਂ ਨੂੰ ਜਾ ਕੇ ਉਸ ਆਦਮੀ ਨੇ ਆਖਿਆ ਕਿ ਪੀਰ ਨੇ ਆਖਿਆ ਕਿ ਸਾਡਾ ਹਮੇਸ਼ਾ ਦਾ ਰੋਜ਼ਾ ਹੈ, ਭਾਵ ਕੇ ਦਾਇਮੀ ਰੋਜ਼ਾ ਹੈ, ਇਸ ਕਰਕੇ ਅਸੀਂ ਕੁਝ ਛਕਦੇ ਨਹੀਂ, ਸਿਰਫ ਥੋੜਾ ਹੀ ਛਕਦੇ ਹਾਂ ਜਿਹੜਾ ਅੱਗੇ ਬਿਆਨ ਕੀਤਾ ਗਿਆ।
ਇੱਕ ਜੌ ਇੱਕ ਸਮੇਂ ਮੁਖ ਪਾਵੈ, ਇਮ ਤਨ ਸਾਧਿਓ ਰਹੇ ਵਿਸ਼ੇਸ਼।
ਭਾਵ ਕੇ ਪੀਰ ਜੀ ਦਾ ਕਹਿਣਾ ਹੈ ਇੱਕ ਜੌ ਅਸੀਂ ਛਕਦੇ ਹਾਂ, ਇੱਕ ਚੁਲੀ ਪਾਣੀ ਦੀ ਪੀਨੇ ਹਾਂ, ਹੋਰ ਦਿਨ ਦੇ ਵਿੱਚ ਕੁਝ ਵੀ ਨਹੀਂ ਛਕਦੇ। ਅਸੀਂ ਇਸ ਤਰੀਕੇ ਦੇ ਨਾਲ ਆਪਣੇ ਤਨ ਨੂੰ ਆਪਣੇ ਸਰੀਰ ਨੂੰ ਸਾਧਿਆ ਹੋਇਆ।
ਸੰਗ ਮੁਰੀਦ ਪੰਚ ਸੇ ਖਾਵੇ, ਹੁਕਮ ਕਰੋ ਤੋ ਲਿਆਏ ਆਸ਼ੀਸ਼। ਉਸਨੇ ਆਖਿਆ ਕਿ ਪੀਰ ਦੇ ਨਾਲ ਉਹਨਾਂ ਦੇ ਪੰਜ ਮੁਰੀਦ ਨੇ, ਜੇਕਰ ਤੁਹਾਡਾ ਹੁਕਮ ਹੋਵੇ ਤੇ ਪੰਜਾਂ ਮੁਰੀਦਾਂ ਨੂੰ ਸੱਦ ਕੇ ਲਿਆਂਦਾ ਜਾਵੇ, ਕਿਉਂਕਿ ਪੀਰ ਨੇ ਇਹ ਗੱਲ ਆਖੀ ਹੈ ਕਿ ਮੈਂ ਤੇ ਨਹੀਂ ਛਕਦਾ ਪਰ ਮੇਰੇ ਮੁਰੀਦ ਛਕ ਲੈਣਗੇ। ਸੁਣ ਕੇ ਭਾਣਿਓ ਜਾਓ ਤਿੰਨ ਆਨੋ ਲਖੀਅਤ ਪੀਰ ਦੀਹ ਦਰਵੇਸ਼। ਜਦੋਂ ਦਲੇਰ ਖਾਂ ਜਰਨੈਲ ਨੇ ਐਸੀ ਸਤਿਗੁਰਾਂ ਦੀ ਵਿਥਿਆ ਸੁਣੀ ਕਿ ਸਿਰਫ ਇੱਕ ਚੁਲੀ ਪਾਣੀ ਦੀ ਪੀਂਦੇ ਨੇ, ਇੱਕ ਜੌ ਰੋਜ਼ ਦਾ ਖਾਂਦੇ ਨੇ, ਇਸ ਤਰ੍ਹਾਂ ਦੀ ਸਾਧਨਾ ਕਰਦੇ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਣਿਆ ਉਸ ਦਲੇਰ ਖਾਂ ਨੇ ਕਿ ਕੋਈ ਬਹੁਤ ਵੱਡਾ ਦਰਵੇਸ਼ ਹੈ, ਕੋਈ ਪਹੁੰਚਿਆ ਹੋਇਆ ਇਹ ਪੀਰ ਹੈ ਜਿਹੜਾ ਕਿ ਸਿਰਫ ਇੰਨਾ ਹੀ ਛਕਦਾ। ਕਹਿੰਦਾ ਜਾਓ ਠੀਕ ਹੈ, ਪੀਰ ਨੂੰ ਰਹਿਣ ਦਿਓ ਤੇ ਪੀਰ ਦੇ ਜਿਹੜੇ ਮੁਰੀਦ ਨੇ ਉਹਨਾਂ ਪੰਜਾਂ ਨੂੰ ਬੁਲਾ ਕੇ ਲਿਆਓ। ਪੁਨ ਨਾਰੇ ਆਇਓ ਪੰਚ ਹਕਾਰੇ ਗੁਰ ਕੇ ਕਹੇ ਕਰੀ ਪ੍ਰਤੀਤ। ਦਲੇਰ ਖਾਂ ਦਾ ਆਦਮੀ ਦੁਬਾਰਾ ਪਹੁੰਚਿਆ ਹੈ, ਆਣ ਕੇ ਪੰਜਾਂ ਨੂੰ ਆਖਿਆ ਕਿ ਚਲੋ ਫਿਰ ਤੁਸੀਂ ਜਾ ਕੇ ਖਾਣੇ ਨੂੰ ਖਾਵੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਤੀਤ ਨੂੰ ਧਾਰਨ ਕਰਕੇ ਇਹ ਉੱਠ ਕੇ ਤੁਰ ਪਏ। ਉੱਠ ਗਮਨੇ ਪਹੁੰਚੇ ਤਿਸ ਥਲ ਤਬ ਜਿਉਂ ਉਮਰਾਵ ਸਥਿਰਤਾ ਕੀਤ। ਉੱਠ ਕੇ ਕਵੀ ਜੀ ਲਿਖਦੇ ਨੇ ਉਹਨਾਂ ਦੇ ਨਾਲ ਪਹੁੰਚ ਗਏ ਨੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਜਗ੍ਹਾ ਦੇ ਉੱਤੇ ਹੋਰ ਵੀ ਬਹੁਤੇ ਸਾਰੇ ਤੁਰਕ ਬੈਠੇ ਸਨ ਤੇ ਉਹਨਾਂ ਦੇ ਨਾਲ ਜਿਹੜਾ ਦਲੇਰ ਖਾਂ ਜਰਨੈਲ ਹੈ ਉਹ ਵੀ ਬੈਠਾ ਸੀ। ਤੁਰਕ ਅਪਰ ਕੇ ਤੱਕ ਹੈ ਟਿਗ ਤਿਸ ਗੁਰ ਗਾਥਾ ਕਹਿ ਅਚਰਜ ਚੀਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਹੋਰ ਵੀ ਤੁਰਕ ਪਹੁੰਚ ਗਏ ਸਨ ਤੇ ਸਾਰੇ ਦੇ ਸਾਰੇ ਮਿਲ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗਾਥਾ ਹੈ ਉਹਨੂੰ ਬਿਆਨ ਕਰ ਰਹੇ ਸਨ।
ਲਾਖੋ ਲਸ਼ਕਰ ਜੰਗ ਪ੍ਰਹਾਰਿਓ ਵਿੱਚ ਤੇ ਨਿਕਸ ਗਇਓ ਨਿਰਪੀਤ।
ਮਿਲ ਕੇ ਚਰਚਾ ਕਰ ਰਹੇ ਸਨ ਕਿ ਲੱਖਾਂ ਦੇ ਲਸ਼ਕਰ ਨੂੰ ਜੰਗ ਦੇ ਵਿੱਚ ਮਾਰ ਕੇ ਗੁਰੂ ਪਤਾ ਨੇ ਕਿਸ ਪਾਸੇ ਨੂੰ ਨਿਕਲ ਗਿਆ ਹੈ, ਨਿਡਰ ਹੋ ਕੇ ਸਾਨੂੰ ਅਜੇ ਤੱਕ ਲੱਭ ਨਹੀਂ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਉਹ ਮਿਲ ਕੇ ਕਰ ਰਹੇ ਸਨ।
ਸਾਵਣ ਬੀਚ ਬਿਠਾਵਣ ਕੀਨੇ ਖਾਣੇ ਹਿਤ ਖਾਣਾਇਨ ਵਾਏ।
ਇੰਨੇ ਚਿਰ ਨੂੰ ਇਹ ਪਹੁੰਚ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਂ ਨੂੰ ਆਪਣੇ ਵਿੱਚ ਸਾਰਿਆਂ ਤੁਰਕਾਂ ਨੇ ਬਿਠਾ ਲਿਆ ਤੇ ਖਾਣੇ ਦੇ ਵਾਸਤੇ ਹੁਕਮ ਕੀਤਾ ਕਿ ਖਾਣੇ ਨੂੰ ਲਿਆਂਦਾ ਜਾਵੇ, ਆਣ ਕੇ ਪਰੋਸ ਦਿਓ।
ਬੂਜਤ ਬਾਤ ਪੀਰ ਇਹ ਕੈਸੇ ਕਿਤ ਤੇ ਆਏ ਕਹਾਂ ਕੋ ਜਾਏ।
ਖਾਣਾ ਲਿਆਉਣ ਦੇ ਵਾਸਤੇ ਕੁਝ ਆਦਮੀਆਂ ਨੂੰ ਭੇਜ ਦਿੱਤਾ, ਜਿੰਨਾ ਚਿਰ ਖਾਣਾ ਨਹੀਂ ਪਹੁੰਚਦਾ ਓਨੇ ਚਿਰ ਦੇ ਵਿੱਚ ਇਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਇਹਨਾਂ ਪੰਜਾਂ ਦੇ ਨਾਲ। ਕੁਝ ਕਹਿੰਦੇ ਨੇ ਪੀਰ ਇਹ ਕੈਸੇ ਕਿਤ ਤੇ ਆਏ, ਭਾਵ ਕਿ ਕਿਸ ਤਰ੍ਹਾਂ ਦੇ ਪੀਰ ਨੇ, ਇਹ ਕਿੱਥੋਂ ਆਏ ਨੇ, ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਛੇੜੀ।
ਨਬੀ ਗਨੀ ਖਾਂ ਸਹਿਤ ਪ੍ਰਸ਼ੰਸਾ ਤੀਨੋ ਸਰਬ ਬਿਰਤਾਂਤ ਸੁਣਾਏ।
ਉਸ ਵੇਲੇ ਨਬੀ ਖਾਂ ਗਨੀ ਖਾਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਕਰਨ ਲੱਗੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦੇ ਜਿਹੜੇ ਤਿੰਨੇ ਸਿੰਘ ਨੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਦੀ ਹੀ ਗੱਲ ਕਰਦੇ ਨੇ।
ਮਹਾ ਮੌਜ ਕੇ ਮਾਲਕ ਵਿਚਰਤ ਨਹੀਂ ਕਾਰਜ ਕੁਝ ਹੋਤ ਲਖਾਏ।
ਸਤਿਗੁਰਾਂ ਦੀ ਸਿਫਤ ਦੇ ਵਾਸਤੇ ਕਹਿੰਦੇ ਨੇ ਕਿ ਸਾਡੇ ਜਿਹੜੇ ਉੱਚਦੇ ਪੀਰ ਨੇ ਇਹ ਮੌਜ ਦੇ ਮਾਲਕ ਨੇ, ਜਿੱਥੇ ਇਹਨਾਂ ਦਾ ਜੀ ਕਰਦਾ ਉੱਥੇ ਵਿਚਰਦੇ ਨੇ। ਨਹੀਂ ਕਾਰਜ ਕੁਛ ਹੋਤ ਲਖਾਏ, ਭਾਵ ਕਿ ਕਿਸ ਤਰ੍ਹਾਂ ਦੀਆਂ ਇਹ ਖੇਡਾਂ ਕਰਦੇ ਨੇ, ਕਿਸ ਤਰ੍ਹਾਂ ਦੇ ਕੌਤਕ ਕਰਦੇ ਨੇ, ਇਹਨੂੰ ਅਜੇ ਤੱਕ ਅਸੀਂ ਸਮਝ ਨਹੀਂ ਸਕੇ।
ਕਿਸੈ ਨਿਵਾਜੈ ਪਿਖਤ ਪ੍ਰੀਤ ਜਿਹੈ ਕਿਸ ਕੋ ਸ਼ਰਾਪ ਦੇ ਅਪਦਾ ਪਾਏ।
ਸਾਰੇ ਕਹਿੰਦੇ ਨੇ ਕਿ ਸਾਡੇ ਜਿਹੜੇ ਉੱਚਦੇ ਪੀਰ ਨੇ ਬੜੇ ਕਰਾਮਾਤੀ ਨੇ, ਜਿਹਦੇ ਉੱਤੇ ਪ੍ਰਸੰਨ ਹੋ ਜਾਣ ਉਹਨੂੰ ਨਿਵਾਜ ਦਿੰਦੇ ਨੇ ਤੇ ਜਿਹਦੇ ਉੱਤੇ ਨਾਰਾਜ਼ ਹੋ ਜਾਣ ਉਹਨੂੰ ਭਿਆਨਕ ਸ਼ਰਾਬ ਦੇ ਦਿੰਦੇ ਨੇ ਤੇ ਸ਼ਰਾਬ ਦੇ ਕਰਕੇ ਵੱਡੀ ਜਿਹੜੀ ਅਪਦਾ ਹੈ, ਵਿਪਤਾ ਹੈ, ਉਹਦੇ ਉੱਤੇ ਪੈਂਦੀ ਹੈ ਜਿਹਨੂੰ ਸ਼ਰਾਬ ਮਿਲਦਾ ਹੈ। ਭਾਵ ਕੇ ਬਚਨਾਂ ਦੇ ਧਨੀ ਨੇ, ਸ਼ਰਾਬ ਦਿੰਦੇ ਨੇ ਉਹ ਵੀ ਪੂਰਾ ਹੁੰਦਾ, ਵਰਦਾਨ ਦਿੰਦੇ ਨੇ ਉਹ ਵੀ ਪੂਰਾ ਹੁੰਦਾ।
ਮੱਕੇ ਜ਼ਾਰਤ ਕਰਤ ਮਸਤ ਪੇ ਕਾਮਲ ਵਾਲੀ ਨ ਕੋ ਸਮਤਾਏ।
ਕਹਿੰਦੇ ਨੇ ਕਿ ਮੱਕੇ ਦੀ ਜ਼ਾਰਤ ਕਰਕੇ ਆਏ ਨੇ, ਉਥੋਂ ਦਾ ਹਜ ਕਰਕੇ ਆਏ ਨੇ। ਉਥੇ ਉਸ ਵੇਲੇ ਸਾਡੇ ਉੱਚ ਦੇ ਪੀਰ ਬੜੇ ਮਸਤ ਹੋ ਗਏ ਸੀ। ਕਾਮਲ ਵਲੀ ਨਾ ਕੋ ਸਮਤਾਏ, ਇਹ ਬੜੇ ਕਾਮਲ ਨੇ, ਇਹ ਵਲੀ ਨੇ, ਇਹ ਔਲੀਏ ਨੇ, ਇਹਨਾਂ ਦੀ ਬਰਾਬਰੀ ਹੋਰ ਕੋਈ ਵੀ ਉੱਚਾ ਪੀਰ ਕਰ ਨਹੀਂ ਸਕਦਾ।
ਇਤਨੇ ਮੇ ਖਾਨਾ ਲੈ ਆਏ ਬੜੇ ਰਕੇਬ ਭਰੇ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੰਨੀਆਂ ਗੱਲਾਂ ਹੋ ਹੀ ਰਹੀਆਂ ਸਨ, ਇੰਨੇ ਚਿਰ ਨੂੰ ਜਿਹੜੇ ਖਾਣਾ ਪਰੋਸਣ ਵਾਲੇ ਨੇ ਉਹ ਖਾਣੇ ਦੇ ਥਾਲ ਭਰ ਕੇ ਲੈ ਆਏ ਨੇ। ਰਕੇਬ ਆਖਿਆ ਜਾਂਦਾ ਥਾਲੇ ਨੂੰ, ਜੇਕਰ ਰਕੇਬੀ ਹੋਵੇ ਤੇ ਥਾਲੀ ਆਖਿਆ ਜਾਂਦਾ। ਭਾਵ ਕੇ ਵੱਡੇ ਜਿਹੜੇ ਰਕੇਬ ਨੇ ਉਹ ਮਾਸ ਦੇ ਖਾਣੇ ਦੇ ਭਰੇ ਹੋਏ ਲੈ ਕੇ ਪਹੁੰਚ ਗਏ।
ਇੱਕ ਤੋਂ ਨਬੀ ਗਨੀ ਕੋ ਦੀਨੋ ਦੋਨੇ ਆਗੇ ਧਰਿਓ ਬਣਾਏ।
ਇੱਕ ਜਿਹੜਾ ਥਾਲਾ ਸੀ ਉਹ ਨਬੀ ਤੇ ਗਨੀ ਖਾਂ ਦੋਵਾਂ ਭਰਾਵਾਂ ਦੇ ਸਾਹਮਣੇ ਰੱਖਿਆ ਗਿਆ। ਇਹ ਦੋਵੇਂ ਇਕੱਠੇ ਹੀ ਖਾਣਗੇ, ਕਿਉਂਕਿ ਮੁਸਲਮਾਨ ਆਮ ਤੌਰ ਦੇ ਉੱਤੇ ਸੋਚਦਾ ਪਰਹੇਜ਼ ਨਹੀਂ ਕਰਦੇ। ਭਾਵ ਕੇ ਮਰਜ਼ਾਦਾ ਇਸੇ ਤਰ੍ਹਾਂ ਦੀ ਹੈ ਕਿ ਝੂਠ ਤੋਂ ਉਹ ਘਿਰਣਾ ਨਹੀਂ ਕਰਦੇ, ਇਕੱਠੇ ਹੀ ਬਹਿ ਕੇ ਛਕ ਲੈਂਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਥਾਲਾ ਨਬੀ ਖਾਂ ਤੇ ਗਨੀ ਖਾਂ ਦੇ ਅੱਗੇ ਰੱਖਿਆ ਗਿਆ ਕਿ ਦੋਵੇਂ ਮਿਲ ਕੇ ਖਾਣ।
ਦਇਆ ਸਿੰਘ ਯਾਰ ਧਰਮ ਸਿੰਘ ਕੋ ਇੱਕ ਰਕੇਬ ਦੋਨੋ ਕੋ ਦੀਨ।
ਦੂਸਰਾ ਥਾਲਾ ਦਇਆ ਸਿੰਘ ਦੇ ਅੱਗੇ ਤੇ ਧਰਮ ਸਿੰਘ ਦੇ ਅੱਗੇ ਰੱਖਿਆ ਗਿਆ ਹੈ ਕਿ ਦੋਵੇਂ ਮਿਲ ਕੇ ਇਸੇ ਦੇ ਵਿੱਚੋਂ ਇਕੱਠੇ ਖਾਣਾ ਖਾਣਗੇ।
ਇੱਕ ਰਕੇਬ ਉਮਰਾਵ ਲਾਇਓ ਤਬ ਮਾਣ ਸਿੰਘ ਆਪਣੇ ਸੰਗ ਲੀਨ।
ਇੱਕ ਜਿਹੜਾ ਥਾਲਾ ਹੈ ਉਹ ਉਮਰਾਵ ਦਲੇਰ ਖਾਂ ਨੇ ਆਪਣੇ ਅੱਗੇ ਰਖਵਾਇਆ ਹੈ ਤੇ ਆਪਣੇ ਨਾਲ ਉਹਨੇ ਮਾਣ ਸਿੰਘ ਨੂੰ ਮਿਲਾ ਲਿਆ। ਭਾਵ ਕੇ ਤਿੰਨ ਥਾਲੇ ਇਹਨਾਂ ਦੇ ਅੱਗੇ ਰੱਖੇ ਗਏ ਨੇ। ਇੱਕ ਥਾਲਾ ਗਨੀ ਖਾਂ ਤੇ ਨਬੀ ਖਾਂ ਦੇ ਅੱਗੇ ਰੱਖਿਆ ਗਿਆ, ਇੱਕ ਦਇਆ ਸਿੰਘ ਤੇ ਧਰਮ ਸਿੰਘ ਦੇ ਅੱਗੇ ਰੱਖਿਆ ਗਿਆ, ਤੇ ਜਿਹੜਾ ਤੀਸਰਾ ਸੀ ਉਹ ਮਾਣ ਸਿੰਘ ਦੇ ਅੱਗੇ ਰੱਖਿਆ ਗਿਆ ਤੇ ਮਾਣ ਸਿੰਘ ਦੇ ਨਾਲ ਮਿਲ ਕੇ ਦਲੇਰ ਖਾਂ ਖਾਣਾ ਖਾਵੇਗਾ, ਐਸਾ ਨਿਸ਼ਚਿਤ ਹੋਇਆ।
ਅਪਰ ਤੁਰਕ ਜੁਗ ਜੁਗ ਕੈ ਤੀਨੋ ਲੇ ਰਕੇਬ ਕੋ ਖਾਵਨ ਕੀਨ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਕੀ ਜਿਹੜੇ ਤੁਰਕ ਸਨ ਉਹਨਾਂ ਦੇ ਅੱਗੇ ਵੀ ਥਾਲੇ ਮਾਸ ਦੇ ਪਰੋਸੇ ਹੋਏ ਟਿਕਾਏ ਗਏ ਨੇ। ਉਹਨਾਂ ਦੇ ਵਿੱਚੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਦੋ ਦੋ ਮਿਲ ਕੇ ਖਾਣ ਦੇ ਲਈ ਤਿਆਰ ਹੋਏ ਤੇ ਕਈ ਤਿੰਨ ਤਿੰਨ ਵੀ ਇੱਕ ਥਾਲੇ ਦੇ ਵਿੱਚ ਖਾਣ ਦੇ ਲਈ ਤਿਆਰ ਹੋਏ।
ਕਰਦ ਨਿਕਾਰੀ ਸਿੰਘਣ ਕਰ ਲੇ ਸਤ ਨਾਮ ਕਹਿ ਫੇਰ ਪ੍ਰਵੀਨ।
ਹੁਣ ਸਾਰਿਆਂ ਸਿੰਘਾਂ ਨੇ ਦੇਖਿਆ ਕਿ ਮਾਸ ਦਾ ਖਾਣਾ ਪਰੋਸਿਆ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਯਾਦ ਕੀਤਾ ਕਿ ਸਤਿਗੁਰਾਂ ਨੇ ਆਖਿਆ ਸੀ ਖਾਣ ਤੋਂ ਪਹਿਲਾਂ ਵਿੱਚ ਕਰਦ ਫੇਰ ਲਿਓ ਤੇ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਦਇਆ ਸਿੰਘ ਤੇ ਧਰਮ ਸਿੰਘ ਦੋਵੇਂ ਇਕੱਠੇ ਹੀ ਬੈਠੇ ਸਨ। ਇਹਨਾਂ ਦੇ ਵਿੱਚੋਂ ਇੱਕ ਨੇ ਕਰਦ ਕੱਢੀ ਹੈ ਤੇ ਥਾਲੇ ਦੇ ਨਾਲ ਛੁਹਾ ਦਿੱਤੀ, ਭਾਵ ਕੇ ਜਿਹੜਾ ਮਾਸ ਦਾ ਖਾਣਾ ਸੀ ਉਹਨੂੰ ਕਰਦ ਛੁਹਾ ਦਿੱਤੀ।
ਮਾਣ ਸਿੰਘ ਤਬ ਕਰਦ ਹੱਥ ਤਰ ਵਿੱਚ ਰਕੇਬ ਫੇਰੀ ਕਰ ਕਰ।
ਜਿਹੜਾ ਧਰਮ ਸਿੰਘ ਹੈ ਤੇ ਜਿਹੜਾ ਦਇਆ ਸਿੰਘ ਹੈ ਇਹ ਤੇ ਇਕੱਠੇ ਹੀ ਖਾ ਰਹੇ ਸਨ, ਇਹਨਾਂ ਨੂੰ ਸਾਰੇ ਸਤਿਗੁਰਾਂ ਦੇ ਕੌਤਕ ਦਾ ਵੀ ਪਤਾ ਸੀ। ਇਹਨਾਂ ਦੀ ਥਾਲੀ ਦੇ ਵਿੱਚ ਪੂਰੇ ਦਾ ਪੂਰਾ ਮਾਸ ਕੜਾ ਪ੍ਰਸ਼ਾਦ ਦੇ ਵਿੱਚ ਤਬਦੀਲ ਹੋ ਗਿਆ, ਇਹਨਾਂ ਨੇ ਛਕਣਾ ਸ਼ੁਰੂ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਣ ਸਿੰਘ ਉਮਰਾਵ ਦੇ ਨਾਲ ਬੈਠਾ ਸੀ, ਮਾਣ ਸਿੰਘ ਨੇ ਵੀ ਕਰਦ ਕੱਢੀ ਹੈ ਆਪਣੇ ਹੱਥ ਦੇ ਨਾਲ, ਉਹਨੇ ਲਕੀਰ ਕੱਢ ਦਿੱਤੀ ਵਿਚਕਾਰ ਖਾਣੇ ਦੇ, ਭਾਵ ਕੇ ਥਾਲੀ ਦੇ ਵਿੱਚ ਉਹਨੇ ਅੱਧੋ ਅੱਧ ਉਸ ਖਾਣੇ ਨੂੰ ਚੀਰ ਦਿੱਤਾ।
ਤਾਵੇ ਉਮਰਾਵ ਸੰਦੇਹ ਤਾਰ ਕਰ ਹਿਤ ਬੂਜਣ ਕੇ ਬਾਕ ਉਚਾਰ।
ਜਦੋਂ ਮਾਣ ਸਿੰਘ ਨੇ ਕਰਦ ਦੇ ਨਾਲ ਅੱਧ ਦੇ ਵਿੱਚ ਲਕੀਰ ਖਿੱਚ ਦਿੱਤੀ ਤੇ ਉਹ ਜਿਹੜਾ ਜਰਨੈਲ ਸੀ ਉਹਦੇ ਮਨ ਦੇ ਵਿੱਚ ਸੰਸਾ ਆਇਆ, ਸੰਦੇਹ ਧਾਰਨ ਕੀਤਾ ਤੇ ਫਿਰ ਉਹਨੇ ਮਾਣ ਸਿੰਘ ਨੂੰ ਇਸ ਤਰ੍ਹਾਂ ਆਖਿਆ,
ਕਹਿੰਦਾ ਇਹ ਕਿਆ ਕਰਦ ਕਰੋ ਤੁਮ ਫੇਰੋ ਮਕਰੂ ਕੀਨੋ ਖਾਣ ਆਹਾਰ।
ਪਾਵ ਕੇ ਖਾਣੇ ਦੇ ਵਿੱਚ ਕਰਦ ਫੇਰ ਦਿੱਤੇ, ਅੱਧਾ ਉਹਦੇ ਪਾਸੇ ਤੇ ਅੱਧਾ ਇਹਦੇ ਪਾਸੇ, ਤੇ ਕਹਿੰਦਾ ਇਹ ਤੁਸੀਂ ਕੀ ਕੀਤਾ, ਕਰਦ ਫੇਰੋ ਮਕਰੂ ਕੀ ਉਹ ਖਾਣ ਆਹਾਰ, ਤੂੰ ਇਸ ਕਰਦ ਦੇ ਨਾਲ ਵਿੱਚ ਲਕੀਰ ਕਿਉਂ ਮਾਰੀ ਹੈ? ਭਾਵ ਕੇ ਮਕਰੂ ਕੀਤਾ ਹੈ, ਭਾਵ ਕੇ ਘਿਰਣਾ ਯੋਗ ਕੰਮ ਕੀਤਾ ਹੈ ਕਿ ਮੈਨੂੰ ਅਲਹਿਦਾ ਕਰ ਦਿੱਤਾ ਹੈ ਤੇ ਆਪ ਤੂੰ ਅਲਹਿਦਾ ਹੋ ਗਿਆ। ਇਹ ਲੀਕ ਕਰਦ ਦੇ ਨਾਲ ਤੂੰ ਕਿਉਂ ਮਾਰੀ ਹੈ? ਇਹ ਜਰਨੈਲ ਦਾ ਸਵਾਲ ਸੀ ਮਾਨ ਸਿੰਘ ਦੇ ਉੱਤੇ।
ਤੁਰ ਕਣ ਵਿਖੇ ਕੌਣ ਇਮ ਕਰਤਾ ਜਿਮ ਤੁਮ ਕਰੀ ਕਰਦ ਕੀ ਕਾਰ।
ਜਰਨੈਲ ਮਾਨ ਸਿੰਘ ਨੂੰ ਕਹਿੰਦਾ ਕਿ ਤੁਰਕਾਂ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕੋਈ ਵੀ ਨਹੀਂ ਕਰਦਾ ਕਿ ਖਾਣੇ ਤੋਂ ਪਹਿਲਾਂ ਖਾਣੇ ਦੇ ਵਿੱਚ ਕਰਦ ਦੇ ਨਾਲ ਲੀਕ ਮਾਰੇ। ਕਹਿੰਦਾ ਕਿ ਘਿਰਣਾ ਯੋਗ ਕੰਮ ਕੀਤਾ, ਇਸ ਤਰ੍ਹਾਂ ਦਾ ਕੰਮ ਤੂੰ ਕਿਉਂ ਕੀਤਾ? ਕਿਉਂਕਿ ਤੁਰਕਾਂ ਦੀ ਤੇ ਇਸ ਤਰ੍ਹਾਂ ਦੀ ਕੋਈ ਮਰਿਆਦਾ ਨਹੀਂ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਵਿੱਚ ਲੀਕ ਖਿੱਚੀ ਜਾਵੇ ਕਰਦ ਦੇ ਨਾਲ।
ਸੁਣ ਕਰ ਮਾਨ ਸਿੰਘ ਦੀਆ ਉੱਤਰ ਜਬ ਮੱਕੇ ਹਮ ਪਹੁੰਚੇ ਜਾਏ।
ਸੁਣ ਕੇ ਮਾਨ ਸਿੰਘ ਨੇ ਫਿਰ ਜਵਾਬ ਦਿੱਤਾ, ਕਹਿੰਦਾ ਕਿ ਜਦੋਂ ਅਸੀਂ ਐਸ ਵਾਰੀ ਪੀਰ ਜੀ ਦੇ ਨਾਲ ਮੱਕੇ ਪਹੁੰਚੇ ਸਨ।
ਨਈ ਰਸਮ ਨਿਕਲੀ ਇਹ ਤਹਿਤੇ ਸਭ ਕੁਛ ਲੋਹੇ ਤੇ ਬਣ ਆਏ।
ਕਹਿੰਦਾ ਕਿ ਮੱਕੇ ਦੇ ਵਿੱਚ ਇੱਕ ਨਵੀਂ ਜਿਹੜੀ ਰਸਮ ਹੈ ਉਹ ਪ੍ਰਚਲਿਤ ਹੋਈ ਹੈ। ਉੱਥੇ ਸਾਰਿਆਂ ਦਾ ਕਹਿਣਾ ਹੈ ਕਿ ਲੋਹੇ ਤੋਂ ਸਭ ਕੁਝ ਤਿਆਰ ਹੁੰਦਾ।
ਅਵਲ ਖਾਣੇ ਮਹਿ ਕਰਦ ਛੋਏ ਪੁਣ ਹੋਏ ਪਾਕ ਖਾਣ ਕੇ ਪਾਏ।
ਮਾਨ ਸਿੰਘ ਕਹਿੰਦਾ ਕਿ ਉੱਥੇ ਆਖਿਆ ਗਿਆ ਹੈ ਮੱਕੇ ਦੇ ਵਿੱਚ ਕਿ ਅਵਲ ਪਾਪ ਕੇ ਸਾਰਿਆਂ ਤੋਂ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ ਕਰਦ ਛਹਾਉਣੀ ਚਾਹੀਦੀ ਹੈ, ਤਾਂ ਹੀ ਜਿਹੜਾ ਖਾਣਾ ਹੈ ਉਹ ਪਾਕ ਹੁੰਦਾ ਹੈ, ਪਵਿੱਤਰ ਬਣਦਾ ਹੈ। ਇਸ ਤਰ੍ਹਾਂ ਦਾ ਮੱਕੇ ਦੇ ਵਿੱਚ ਜਾ ਕੇ ਅਸੀਂ ਨਵਾਂ ਰਿਵਾਜ ਸੁਣਿਆ।
ਤਬ ਕੇ ਹਮਰੇ ਪੀਰ ਬਖਾਨਿਓ ਖਾਣਾ ਖਾਓ ਕਰਦ ਨਿਤ ਛੁਆਏ।
ਕਹਿੰਦਾ ਕਿ ਜਦੋਂ ਦੇ ਮੱਕੇ ਤੋਂ ਆਏ ਹਾਂ ਉਦੋਂ ਦਾ ਸਾਨੂੰ ਸਾਡੇ ਉੱਚ ਦੇ ਪੀਰ ਨੇ ਬਖਾਣ ਕੀਤਾ, ਹੁਕਮ ਕੀਤਾ ਕਿ ਜਦੋਂ ਵੀ ਖਾਣਾ ਖਾਵੋ ਤੇ ਖਾਣਾ ਖਾਣ ਤੋਂ ਪਹਿਲਾਂ ਕਰਦ ਨੂੰ ਛੁਹਾ ਲਿਆ ਜਾਵੇ, ਕਿਉਂਕਿ ਕਰਦ ਛਹਾਉਣ ਦੇ ਨਾਲ ਸਾਰਾ ਜਿਹੜਾ ਭੋਜਨ ਹੈ ਉਹ ਪਵਿੱਤਰ ਹੋ ਜਾਂਦਾ ਹੈ, ਪਾਕ ਹੋ ਜਾਂਦਾ ਹੈ। ਇਹ ਜਿਹੜੀ ਨਵੀਂ ਰਸਮ ਹੈ ਕਹਿੰਦੇ ਨੇ ਕਿ ਮੱਕੇ ਦੇ ਵਿੱਚੋਂ ਪ੍ਰਚਲਿਤ ਹੋਈ ਹੈ, ਕਿਉਂਕਿ ਮੱਕਾ ਇਹਨਾਂ ਦਾ ਮੁੱਖ ਸਥਾਨ ਹੈ। ਜਿਹੜੀ ਰੀਤੀ ਉੱਥੇ ਪ੍ਰਚਲਿਤ ਹੋਵੇ ਉਹ ਸਾਰੇ ਮੁਸਲਮਾਨ ਹੀ ਮੰਨਦੇ ਨੇ। ਜਿਸ ਤਰ੍ਹਾਂ ਕਿ ਪ੍ਰਮਾਣ ਦੇ ਤੌਰ ਦੇ ਉੱਤੇ ਸਿੱਖ ਧਰਮ ਦੇ 5 ਤਖਤ ਮੰਨੇ ਗਏ ਨੇ, ਜਿਨ੍ਹਾਂ ਤਖਤਾਂ ਦੇ ਵਿੱਚੋਂ ਅੰਮ੍ਰਿਤਸਰ ਦਰਬਾਰ ਸਾਹਿਬ ਹੀ ਇੱਕ ਮੁੱਖ ਤਖਤ ਹੈ। ਦਰਬਾਰ ਸਾਹਿਬ ਦੇ ਵਿੱਚ ਜਿਹੜੀ ਰੀਤੀ ਸਿੱਖਾਂ ਦੇ ਵਾਸਤੇ ਆਖੀ ਜਾਂਦੀ ਹੈ ਉਸ ਰੀਤੀ ਨੂੰ ਸਾਰੇ ਸਿੱਖ ਕਰਦੇ ਨੇ। ਇਸੇ ਤਰੀਕੇ ਦੇ ਨਾਲ ਜੋ ਨਾਮਧਾਰੀ ਸੰਪਰਦਾ ਹੈ ਇਹਦਾ ਜਿਹੜਾ ਹੈੱਡਕੁਆਟਰ ਹੈ, ਜਿਹੜਾ ਮੁੱਖ ਸਥਾਨ ਹੈ ਉਹ ਸ੍ਰੀ ਭੈਣੀ ਸਾਹਿਬ ਹੈ। ਇਸ ਕਰਕੇ ਸ੍ਰੀ ਭੈਣੀ ਸਾਹਿਬ ਦੇ ਵਿੱਚ ਜੋ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਮਰਿਆਦਾ ਲਾਗੂ ਕੀਤੀ ਜਾਂਦੀ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਪ੍ਰਚਲਿਤ ਹੁੰਦੀ ਹੈ, ਭਾਵੇਂ ਕੋਈ ਕਿਤੇ ਵੀ ਨਾਮਧਾਰੀਆ ਵੱਸਦਾ ਹੋਵੇ। ਇਸੇ ਤਰੀਕੇ ਦੇ ਨਾਲ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਮਾਨ ਸਿੰਘ ਨੇ ਆਖਿਆ ਕਿ ਰੀਤੀ ਪਹਿਲਾਂ ਭਾਵੇਂ ਨਹੀਂ ਸੀ ਪਰ ਮੱਕੇ ਤੋਂ ਇਸ ਤਰ੍ਹਾਂ ਦੀ ਰੀਤੀ ਨਵੀਂ ਚਾਲੂ ਕੀਤੀ ਗਈ ਹੈ। ਉਸ ਰੀਤੀ ਦੇ ਅਨੁਸਾਰ ਇਸ ਤਰ੍ਹਾਂ ਆਖਿਆ ਗਿਆ ਕਿ ਖਾਣੇ ਤੋਂ ਪਹਿਲਾਂ ਕਰਦ ਛੁਹਾ ਲੈਣੀ ਚਾਹੀਦੀ ਹੈ। ਜੇਕਰ ਕਰਦ ਨੂੰ ਨਹੀਂ ਛੁਹਾਉਂਦੇ ਤੇ ਉਹਨਾਂ ਚਿਰ ਤੱਕ ਖਾਣਾ ਪਵਿੱਤਰ ਨਹੀਂ ਹੁੰਦਾ। ਇਸ ਕਰਕੇ ਕਹਿੰਦਾ ਉਮਰਾਵ ਨੂੰ ਕਿ ਮੈਂ ਆਪਣੇ ਕਰਦ ਵਿੱਚ ਛੁਹਾਈ ਹੈ, ਲੀਹ ਕੱਢੀ।
ਤਾਵੇ ਕਹਿ ਕਰ ਖਾਣਾ ਖਾਇਓ ਸਿੰਘਣ ਆਗੇ ਪਾਇਓ ਕਰਾਹ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨ ਸਿੰਘ ਦੀ ਆਖੀ ਹੋਈ ਗੱਲ ਦੇ ਉੱਤੇ ਉਸ ਜਰਨੈਲ ਨੇ ਪ੍ਰਤੀਤ ਕੀਤੀ ਹੈ ਉਸੇ ਤਰ੍ਹਾਂ ਸਤਿਗੁਰਾਂ ਦਾ ਐਸਾ ਕੌਤਕ ਵਰਤਿਆ। ਵਿਚਕਾਰ ਲੀਹ ਖਿੱਚੀ ਸੀ ਮਾਨ ਸਿੰਘ ਨੇ, ਜਿਹੜਾ ਪਾਸਾ ਸੀ ਮਾਨ ਸਿੰਘ ਵਾਲਾ ਉੱਥੇ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੜਾਹ ਪ੍ਰਸ਼ਾਦ ਉਹੀ ਮਾਸ ਬਣ ਗਿਆ ਤੇ ਦੂਜੇ ਪਾਸੇ ਮਾਸ ਉੱਥੇ ਉਸੇ ਤਰੀਕੇ ਦੇ ਨਾਲ ਬਣਿਆ ਰਿਹਾ। ਮਾਨ ਸਿੰਘ ਨੇ ਕੜਾਹ ਪ੍ਰਸ਼ਾਦ ਨੂੰ ਛਕਿਆ ਤੇ ਦੂਜੇ ਪਾਸੇ ਅੱਧ ਦੇ ਵਿੱਚ ਜਿਹੜੀ ਲੀਹ ਖਿੱਚੀ ਸੀ ਦੂਜੇ ਪਾਸੇ ਤੇ ਮਾਸ ਦਾ ਖਾਣਾ ਵੈਸਾ ਹੀ ਸੀ, ਉਮਰਾਵ ਨੇ ਮਾਸ ਖਾਧਾ। ਇਸੇ ਤਰੀਕੇ ਦੇ ਨਾਲ ਇੱਕ ਥਾਲੀ ਦੇ ਵਿੱਚ ਲੱਗੇ ਹੋਏ ਸਨ ਖਾਣ ਦੇ ਵਾਸਤੇ ਗਣੀ ਖਾਂ ਤੇ ਨਵੀ ਖਾਂ, ਉਹ ਵੀ ਮਾਸ ਦੇ ਖਾਣੇ ਨੂੰ ਹੀ ਖਾ ਗਏ। ਪਰ ਇੱਕ ਥਾਲੀ ਦੇ ਵਿੱਚ ਧਰਮ ਸਿੰਘ ਤੇ ਦਇਆ ਸਿੰਘ ਲੱਗੇ ਹੋਏ ਸਨ, ਉਹਨਾਂ ਦੀ ਪੂਰੀ ਮਾਸ ਦੀ ਥਾਲੀ ਕੜਾਹ ਦੀ ਥਾਲੀ ਬਣ ਗਈ ਤੇ ਉਹਨਾਂ ਨੇ ਕੜਾਹ ਪ੍ਰਸ਼ਾਦ ਛਕਿਆ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਇੱਕ ਕੌਤਕ ਵਰਤਾ ਦਿੱਤਾ। ਹੁਣ ਇੱਥੇ ਇੱਕ ਵਿਚਾਰ ਦੀ ਲੋੜ ਹੈ। ਮੈਂ ਬਹੁਤ ਵਾਰੀ ਇਸ ਗੱਲ ਦੇ ਵਾਸਤੇ ਵਿਚਾਰ ਕਰਦਾ ਹੁੰਦਾ ਕਿ ਐਸਾ ਕਿਉਂ ਹੁੰਦਾ ਹੈ। आम तौर दे उत्ते जेकर असीं जाने हां गुरुद्वारियां दे विच, मैं नामधारी संपर्दा दी गल नहीं कर रहा, मैं दूजे सिख भरावां दी गल कर रहा जेहड़े अपने आप नूं अकाली कहिंदे ने ते सतगुरु गोबिंद सिंह सच्चे पातशाह जी दे अनुयाई ओह वी अपने आप नूं मन्नदे ने, असीं वी मन्नदे हां। विचार दी इह लोड़ है कि जदों वी किसी गुरुद्वारे दे विच जाइए उत्थे जदों कड़ाह प्रसाद तैयार कीता जांदा है, जदों अरदासा कीता जांदा है ते जिहड़े साडे सिख भरा ने ओह कड़ाह प्रसाद दे विच छोटी कटार दे नाल लीक खिच दिंदे ने। इह जिहड़ी लीक खिचण दा रवाज है इह उत्थों ही चलिया है सतगुरु गोविंद सिंह सच्चे पातशाह जी दे समय तो। विचार दी गल है कि कड़ा प्रसाद नहीं सी तैयार किया होया, मुसलमाना ने मास दा खाना तैयार किया सी ते सतगुरां दे हुक्म दे नाल सिखां ने विच कटार फेरी छोटी करद फेरी ते मास तो कड़ा प्रसाद बन गया। ते जेकर पहला ही अमृतमई कड़ा प्रसाद तैयार किया होवे ते जेकर फेर विच करद फेरी जांदी है, फेर विच कटार फेरी जांदी है ते फिर दसो असीं कड़ा प्रसाद नूं की बना रहे हैं, क्योंकि मास दा जिहड़ा खाना है ओहदे विच करद फेरी गई ओह ते मास तों हट के अमृतमई कड़ा प्रसाद बन गया ते जिहड़ा पहला ही कड़ा प्रसाद तैयार किया होया जेकर ओहदे विच करद फेरी जांदी है ते तुसीं विचारो फिर ओह की बनेगा। मेरा सिर्फ कहण तो भाव है इस तरह की मर्यादा साडे नामधारी पंथ दे विच नहीं है, असीं इस तरह नहीं करदे, क्योंकि जेकर इतिहास नूं वाचिया जावे ते जिहड़ी कड़ाह प्रसाद दे विच करद फिरन दी गल है बिल्कुल गलत है, इस तरह करना ही नहीं चाहिदा, क्योंकि कड़ाह प्रसाद दे विच करद नहीं सी फेरी, उन्हां ने मास दे विच करद फेरी सी ते कड़ाह प्रसाद बनिया सी, जिहड़ा पहला ही अमृतमई कड़ाह प्रसाद है ओहदे विच करद फेरन दी लोड़ ही की रह जांदी है। सो मैं सिर्फ अर्ज कर रहा सी कि सतगुरु गोविंद सिंह जी ने ऐसा कौतुक वरताया कि उन्होंने करद फेरी ते जिहड़ा मास दा खाना सी ओह बन गया कड़ाह प्रसाद, सारिया ने छकिया पर जिहड़े तुरक सन उन्हां नूं किसे प्रकार दे नाल कोई पता ना लग सकिया, इथों तक कि गनी खां ते नबी खां नूं इस गल दा पता नहीं लगा कि इन्हां तिन्नां ने कड़ाह प्रसाद छकिया है जां मास खादा है, क्योंकि उन्हां नूं भी कुछ दिखाई नहीं दिता। सिर्फ जिहड़े तिन्ने सिंह सन इन्हां नूं पता सी कि साडे अगे कड़ाह प्रसाद तैयार होया ते असीं कड़ाह प्रसाद छकिया, बाकी कोई भी इस गुजी गल नूं जान नहीं सके। अर दर केब मान सिंह दिछ जो खाए तिहावल तिसके माहे। कवि संतोख सिंह जी लिखते ने कि अद्धा थाला जड़ा के मान सिंह दी तरफ से ओहदे विच जड़ा खाना सी मास दा ओह तिहावल बन गया, ओह कड़ाह प्रसाद बन गया ते मान सिंह ने प्रसन्नता दे नाल उस नूं छकिया। देशी उमराव होयो तिम आमक पखण कर तलख है कि मना है। दूजी तरफ जरनैल दे सामने उसे तरह दा मास दा खाना सी जिन्हों छकदा रहा, पर किसी भी तरीके दे नाल ओ उमराव ए गल नहीं जान सकिया कि जो मान सिंह खा रहा है वह कड़ाह है ओ मास नहीं। बिस्मै भय स्वाद पंचामृत गुरु कला प्रगटी आए। ग्रंथाकार भाई संतोख सिंह जी लिखते ने कि दया सिंह मान सिंह ते धर्म सिंह तिन्ने सिंह बहुत ज्यादा हैरान भी होए ने कि सतगुरु सच्चे पातशाह जी ने एक किस तरह की कला प्रकट की है कि सतगुरां ने साडे सामने कृपा करके कड़ाह प्रसाद कर दिता है मास दे खाने। मान सिंह यार धर्म सिंह ने पाले बांध्यो कुछ कहार, क्योंकि सतगुरु गोविंद सिंह जी ने यह भी हुक्म किया सी कि थोड़ा थोड़ा पल्ले दे विच बन के लियाओ। कवि संतोख सिंह जी लिखते ने कि मान सिंह ने ते धर्म सिंह ने दोवां ने अपने पल्ले दे विच थोड़ा थोड़ा वह कड़ाह प्रसाद बनिया जिहड़ा कि वेखण दे वास्ते सारिया नूं मास लग रहा सी। पान पखारे पानी ले कर चल आए सतगुर अगवार। खाना खान तो बाद हथा नूं धोता है ते फिर सतगुरु सच्चे पातशाह जी दे कोल ए सारे दे सारे पंजे पहुंच गए ने, तीन सिख ते दूजे दो गनी खां ते नबी खां। इस तरीके दे नाल उस वेले सतगुरु सच्चे पातशाह जी ने कौतक वरताया। जदों ऐसा कुछ होया ते जिहड़ा जरनैल सी ओहनूं पूरा यकीन हो गया कि सिख नहीं हन, जेकर सिख हुंदे ते कदे मास दा खाना ना खांदे, पर उन्हूं नहीं सी पता कि सतगुरु सच्चे पातशाह जी ने किस तरह दी कला वरताई है, किस तरीके दे नाल ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੰਦੇਸ਼ਾ ਭੇਜਿਆ, ਕਿਸ ਤਰ੍ਹਾਂ ਸਤਿਗੁਰਾਂ ਨੇ ਮਨਾ ਕੀਤਾ ਤੇ ਕਿਸ ਤਰ੍ਹਾਂ ਇਹਨਾਂ ਸਿੰਘਾਂ ਨੇ ਆਣ ਕੇ ਉਹਨਾਂ ਦੇ ਖਾਣੇ ਨੂੰ ਛਕਿਆ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ।
ਪੀਰ ਸਾਹਿਬ ਖਾਣਾ ਖਾ ਕੇ ਜਾਣ ਇਥੋਂ, ਫੌਜਦਾਰ ਨੇ ਹੁਕਮ ਫਰਮਾਇਆ ਜੀ, ਗਣੇ ਖਾਣੇ ਗੁਰਾਂ ਦੀ ਪਾਇਛਾ ਉਮਰਾਓ ਨੂੰ ਇਉਂ ਸੁਣਾਇਆ ਜੀ। ਰੋਜਾ ਰੱਖਿਆ ਦਾਇਮੀ ਪੀਰ ਜੀ ਨੇ, ਜੋ ਰੋਜ ਦਾ ਇੱਕ ਠਹਿਰਾਇਆ ਜੀ, ਖਾ ਲੈਣਗੇ ਸਭ ਮੁਰੀਦ ਬਾਕੀ ਉਸੇ ਵਕਤ ਖਾਣਾ ਪਕਵਾਇਆ ਜੀ। ਪੰਜੇ ਹੁਕਮ ਪਾ ਗੁਰਾਂ ਦੀ ਖਾਇਆ ਏ, ਤਾਂ ਪ੍ਰਸਾਦ ਕੈ ਪਰਮ ਮਟਾਇਆ ਜੀ। ਬਣਿਆ ਮਾਸ ਦਾ ਉਹ ਪਲਾਓ ਹੈ ਸੀ, ਮਾਨ ਸਿੰਘ ਪੱਲੇ ਬੰਨ ਲਿਆਇਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਮਾਸ ਦਾ ਖਾਣਾ ਬਣਿਆ ਹੋਇਆ ਸੀ, ਮਾਨ ਸਿੰਘ ਨੇ ਥੋੜਾ ਜਿਹਾ ਪੱਲੇ ਦੇ ਵਿੱਚ ਬੰਨ ਕੇ ਲਿਆਂਦਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਇਹ ਵੀ ਜ਼ਿਕਰ ਕਰਦੇ ਨੇ ਕਿ ਧਰਮ ਸਿੰਘ ਨੇ ਵੀ ਥੋੜਾ ਜਿਹਾ ਪੱਲੇ ਦੇ ਵਿੱਚ ਉਹ ਖਾਣਾ ਬੰਨਿਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ।
ਬੂਝੋ ਆਨਿਓ ਹੈ ਕਿ ਨਹੀਂ ਕਿਛ, ਦੋਨੋ ਦਿਓ ਦਿਖਾਏ ਉਚਾਰ।
ਜਦੋਂ ਸਤਿਗੁਰਾਂ ਦੇ ਕੋਲ ਪਹੁੰਚੇ ਤੇ ਸਤਿਗੁਰਾਂ ਨੇ ਸਿੰਘਾਂ ਨੂੰ ਸਵਾਲ ਕੀਤਾ ਕਿ ਮੈਂ ਤੁਹਾਨੂੰ ਆਖਿਆ ਸੀ ਕਿ ਥੋੜਾ ਜਿਹਾ ਨਾਲ ਬੰਨ ਕੇ ਪੱਲੇ ਦੇ ਲੈ ਕੇ ਆਇਓ, ਕਿ ਤੁਸੀਂ ਲੈ ਕੇ ਆਏ ਹੋ? ਦੋਵਾਂ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਲੈ ਕੇ ਆਇਆ ਹਾਂ। ਦੋਵਾਂ ਨੇ ਪੱਲੇ ਦੀਆਂ ਗੰਢਾਂ ਨੂੰ ਖੋਲਿਆ ਤੇ ਦਿਖਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਜਿਹੜਾ ਕਿ ਕੜਾ ਪ੍ਰਸ਼ਾਦ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਠੀਕ ਹੈ।
ਕਹਿਓ ਗੁਰੂ ਸੰਭਾਰ ਰਾਖੀਏ, ਹਮ ਜਾਚੈ ਤਬ ਦੇਹ ਦਿਖਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਪਹਿਲਾਂ ਦੀ ਤਰ੍ਹਾਂ ਪੱਲੇ ਦੇ ਨਾਲ ਬੰਨ ਕੇ ਰੱਖੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਦੁਬਾਰਾ ਕਦੇ ਤੁਹਾਨੂੰ ਆਖਾਂਗੇ ਤੇ ਤੁਸੀਂ ਇਸੇ ਤਰੀਕੇ ਦੇ ਨਾਲ ਪੱਲੇ ਦੀਆਂ ਗੰਢਾਂ ਖੋਲ ਕੇ ਸਾਨੂੰ ਇਹ ਦਿਖਾਉਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਕਹਿੰਦਾ ਨਹੀਂ ਹਾਂ, ਉਨਾ ਚਿਰ ਨਾ ਤੇ ਇਸ ਨੂੰ ਛਕਣਾ ਹੈ ਤੇ ਨਾ ਹੀ ਕਦੇ ਗਵਾਉਣਾ ਹੈ। ਪੱਲੇ ਦੀਆਂ ਗੰਢਾਂ ਦੇ ਵਿੱਚ ਸਾਂਭ ਕੇ ਰੱਖੋ।
ਨਿਸਾ ਵਿਖੇ ਤੰਬੂ ਮੈਂ ਸੁਪਤੇ, ਗੁਰ ਪ੍ਰਿਆਂਕ ਪਰ ਥੇਰੇ ਜਗੰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਤੰਬੂ ਦੇ ਵਿੱਚ ਸਾਰੇ ਦੇ ਸਾਰੇ ਸੌਂ ਗਏ, ਗੁਰ ਪ੍ਰਿਆਂਕ ਪਰ ਥੇਰੇ ਜਗੰਤ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਗਦੇ ਰਹੇ ਪਰ ਪਲੰਗ ਦੇ ਉੱਤੇ ਲੰਮੇ ਪੈ ਰਹੇ।
ਭਾਈ ਪ੍ਰਭਾਤ ਚੜਿਓ ਤਬ ਸੂਰਜ, ਸੈਦ ਆਨਿਓ ਬੋਲ ਤੁਰੰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਭਾਤ ਹੋ ਗਈ, ਸੂਰਜ ਦਾ ਚੜਾਅ ਹੋ ਗਿਆ, ਦੂਜੇ ਪਾਸੇ ਜਿਹੜਾ ਆਦਮੀ ਭੇਜਿਆ ਹੋਇਆ ਸੀ ਸੈਦ ਨੂੰ ਬੁਲਾਉਣ ਦੇ ਵਾਸਤੇ ਨੂਰਪੁਰੀਏ ਨੂੰ, ਉਹ ਉੱਥੇ ਜਾ ਪਹੁੰਚਿਆ।
ਬਾਸੀ ਨੂਰਪੁਰੇ ਕੀ ਸ਼ੁਭ ਮਤ, ਮਗ ਖੁਦਾਏ ਕੇ ਮਿਲਣ ਚਲੰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸੈਦ ਨੂਰਪੁਰੇ ਦਾ ਵਾਸੀ ਸੀ, ਜਿਹੜਾ ਕਿ ਚੰਗੀ ਮਤ ਦਾ ਮਾਲਕ ਸੀ, ਇਸ ਤੋਂ ਇਲਾਵਾ ਖੁਦਾ ਨੂੰ ਮਿਲਣ ਦੀ ਚਾਹ ਰੱਖਦਾ ਸੀ।
ਕਈ ਵਾਰ ਸਤਿਗੁਰ ਕੋ ਮੇਲੀ, ਕਿਰਪਾ ਕਰੈ ਤੇ ਪਰ ਭਗਵੰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਜਿਹੜਾ ਸੈਦ ਸੀ ਨੂਰਪੁਰੀਆ, ਜਿਹਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਾਦੀ ਦੇਣ ਦੇ ਵਾਸਤੇ ਮੰਗਵਾਉਣਾ ਚਾਹਿਆ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਈ ਵਾਰੀ ਇਹਨੇ ਦਰਸ਼ਨ ਕੀਤਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਦੇ ਉੱਤੇ ਬੜੀ ਕਿਰਪਾ ਕਰਿਆ ਕਰਦੇ ਸਨ।
ਜੋ ਇਸ ਵਾਰ ਹਕਾਰ ਨਿਗਮਨਿਓ, ਤੇ ਸਗਰੀ ਬਿਦ ਦਈ ਬਤਾਏ।
ਜਿਹੜਾ ਕੋੜ ਅਸਵਾਰ ਇਸ ਸੈਦ ਨੂੰ ਬੁਲਾਉਣ ਦੇ ਵਾਸਤੇ ਗਿਆ ਸੀ, ਉਹਨੇ ਸਾਰੀ ਦੀ ਸਾਰੀ ਵਾਰਤਾ ਇਸ ਨੂਰਪੁਰੀਏ ਸੈਦ ਦੇ ਸਾਹਮਣੇ ਬਿਆਨ ਕੀਤੀ।
ਇੱਕ ਪ੍ਰਿਆਂਕ ਪਰ ਹਾਜੀ ਸੈਦ, ਤਾਂ ਸ਼ਾਹ ਦੀ ਹੇਤ ਬੁਲਾਏ।
ਉਸ ਨੂੰ ਕਹਿੰਦਾ ਹੈ ਨੂਰਪੁਰੀਏ ਸੈਦ ਨੂੰ, ਇੱਕ ਪਲੰਗ ਦੇ ਉੱਤੇ ਕੋਈ ਹਾਜੀ ਉੱਚ ਦੇ ਪੀਰ ਜਾ ਰਹੇ ਨੇ, ਉਹਨਾਂ ਦੀ ਸ਼ਾਦੀ ਦੇ ਵਾਸਤੇ, ਗਵਾਹੀ ਦੇ ਵਾਸਤੇ ਤੁਹਾਨੂੰ ਦਲੇਰ ਖਾਣੇ ਬੁਲਾਇਆ ਹੈ।
ਜਾਣ ਗਇਓ ਸਗਰੀ ਬਿਦਸੋਂ ਤਬ,
मैं गुर काज बिखे अब आए।
कवि संतोख सिंह जी लिखते ने कि जदों ऐसा संदेशा मिलिया कि तेनू शादी दे वास्ते मंगवाया जा रहा है, कोई उच्चदा पीर जा रहा है जिन्हू पछानना है, उस वेले कवि जी लिखते ने कि जदों खबर मिली नूरपुरीए सईद नूं ते झट ही सतगुरां दी रहमत दे नाल सतगुरां दी कृपा दे नाल उह समझ गया कि सतगुरु सच्चे पातशाह जी ही होणगे जिहड़े कि उच्चदे पीर बन के इन्हां तुरकां दे चुंगल दे विचों निकलना चाहुंदे ने। मैं गुर काज विखे अब आए, अपने आप दे विच सोचण लगा कि मैं ते बहुत वड्डा भागां वाला हां कि सतगुरु सच्चे पातशाह जी दे किसे काम आवांगा।
तन जन्म मेरो सुकृतार्थ, गण सुकृत को फल शुभ पाए।
मन दे विच नूरपुरीए दा सैयद सोचन लगा कि मेरे बहुत वड्डे तन भाग ने, मेरा मनुखा जन्म भी तन हो गया है, किरतार्थ हो गया है कि सतगुरु सच्चे पातशाह जी ने मैनू याद फरमाया है, मैं सतगुरां दे काम आवांगा। कि सतगुरां ने आख्या कि नूरपुरीए दा सैयद साडी शादी देवेगा कि वाकया ही असी उच्च दे पीर हां, मैं जाके सतगुरां दे वास्ते शादी देवांगा, गवाही देवांगा कि वाकया ही उच्च दे पीर ने। इस तरह सतगुरु सच्चे पातशाह जी उन्हां तुरकां दे घेरे दे विचों निकल जाणगे। गण सुकृत को फल शुभ पाए, मन दे विच नूरपुरीए सैयद सोचन लगा कि जिहड़े चंगे कर्म ने ਉਹ ਜਿਹੜੇ ਮੈਂ ਕੀਤੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਦਾ ਵੱਡਾ ਫਲ ਮੰਨੋ ਕਿ ਮੈਨੂੰ ਪ੍ਰਾਪਤ ਹੋਵੇਗਾ, ਮੈਂ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਜਾ ਕੇ ਸਹਾਇਤਾ ਕਰਾਂਗਾ।
ਆਇਓ ਤੁਰਤ ਪ੍ਰਵੇਸ਼ ਪੌਰ ਇੱਕ, ਤੰਬੂ ਲਗਿਓ ਬਿਲੋਕਨ ਕੀਨ।
ਤੁਰਤ ਹੀ ਘੋੜ ਸਵਾਰ ਦੇ ਨਾਲ ਮਾਛੀਵਾੜੇ ਤੋਂ ਚੱਲ ਕੇ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਹੈ, ਕਿਲੇ ਦੇ ਅੰਦਰ ਪ੍ਰਵੇਸ਼ ਕੀਤਾ ਤੇ ਵੱਖਰੇ ਰੂਪ ਦੇ ਵਿੱਚ ਇੱਕ ਤੰਬੂ ਲੱਗਾ ਹੋਇਆ ਦੇਖਿਆ।
ਵਿੱਚ ਪ੍ਰਿਯੰਕ ਪਰ ਸਤਿਗੁਰ ਬੈਠੇ, ਦੇਖਤ ਕਰੀ ਚਿਨਾਰੀ ਚੇਨ।
ਅੰਦਰ ਵੜਿਆ ਵੇਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣੇ ਹੋਏ ਹੋਏ ਪਲੰਗ ਦੇ ਉੱਤੇ ਬੈਠੇ ਨੇ। ਦੇਖਦਿਆਂ ਸਾਰ ਹੀ ਸੈਯਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਛਾਣ ਗਿਆ ਕਿ ਵਾਕਿਆ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ, ਪਰ ਇਹ ਉੱਚਦੇ ਪੀਰ ਬਣੇ ਹੋਏ ਨੇ, ਮੈਂ ਇਹਨਾਂ ਦੀ ਗਵਾਹੀ ਦੇਣੀ ਹੈ, ਸ਼ਾਦੀ ਭਰਨੀ ਹੈ ਕਿ ਵਾਕਿਆ ਹੀ ਇਹ ਉੱਚਦੇ ਪੀਰ ਨੇ। ਇਸ ਤਰ੍ਹਾਂ ਸਤਿਗੁਰਾਂ ਨੂੰ ਦੇਖਦਿਆਂ ਸਾਰ ਹੀ ਸੈਯਦ ਨੇ ਪਛਾਣ ਲਿਆ ਸੋ ਕਿਸ ਤਰੀਕੇ ਦੇ ਨਾਲ ਇਹ ਆਪਣੀ ਸ਼ਾਦੀ ਦੇਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ। ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।